ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਾਲ ਸ੍ਰੀ ਹਰਗੋਬਿੰਦ ਸ੍ਰੀ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਇਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਇਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ। ਮਨ ਰੋਕਣ ਕੋ ਕਰ ਅਭਿਆਸ ਹੋਏ ਤੁਮਕੋ ਪ੍ਰਾਪਤ ਸੁਖ ਰਸ ਮਨ ਰੋਕਣ ਕੋ ਕਰ ਅਭਿਆਸ
ਵਾਹਿਗੁਰੂ ਜੀ ਕਾ ਖਾਲਸਾ ਪਦਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਚਬਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਦਾ ਸਤਿਕਾਰ ਪਿਛਲੇ ਪਹਿਰ ਦੇ ਸੁੰਦਰ ਦੀਵਾਨਾਂ ਵਿੱਚ ਸਾਂਝੇ ਕਰਕੇ ਆਪ ਵਡਭਾਗੀ ਜਨਾਂ ਨੇ ਗੁਰੂ ਸਵਾਰਿਆਂ ਤੋਂ ਮਹਾਰਾਜ ਜੀ ਦੇ ਅੰਮ੍ਰਿਤਮਈ ਬਚਨਾਂ ਦਾ ਕੀਰਤਨ ਸਰਵਣ ਕਰਕੇ ਆਪਣਾ ਸਮਾਂ ਸਫਲਾ ਕੀਤਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਗਤ ਦੇ ਵਾਲੀ ਜਿਨ੍ਹਾਂ ਦਾ ਪਾਵਨ ਪਿੱਤਰ ਜੀਵਨ ਆਪ ਜੀ ਰੋਜ਼ ਸਰਵਣ ਕਰਦੇ ਹੋ ਇਸ ਦਾ ਹੁਣ ਸਮਾਂ ਹੈ। ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਸੀ ਤੇ ਇਸ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਬਾਲਾ ਮਰਦਾਨਾ ਜੀ ਸਮੇਤ ਇਸ ਵੇਲੇ ਅਯੁੱਧਿਆਪੁਰੀ ਵਿੱਚ ਹਨ ਜਿੱਥੇ ਰਾਮ ਚੰਦਰ ਜੀ ਦਾ ਅਵਤਾਰ ਹੋਇਆ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੁਆਲੇ ਬਹੁਤ ਸਾਰੇ ਦਰਸ਼ਨ ਅਬਲਾਸੀ ਆਣ ਕੇ ਬੈਠੇ ਪੰਡਿਤ ਲੋਕ ਬੈਠੇ ਵਿਦਵਾਨ ਲੋਕ ਬੈਠੇ ਹਨ। ਮਹਾਰਾਜ ਸਾਹਿਬ ਜੀ ਦੇ ਚਰਨ ਫੜ ਕੇ ਉਹਨਾਂ ਨੇ ਆਖਿਆ ਮਹਾਰਾਜ ਕਿਰਪਾ ਕਰੋ ਆਪਣੇ ਚਰਨਾਂ ਕਮਲਾਂ ਦੀ ਪ੍ਰੀਤੀ ਬਖਸ਼ਦੇ ਹੋਏ ਉਪਦੇਸ਼ ਦਿਓ ਸਾਡੀ ਕਲਿਆਣ ਦਾ। ਕਿਉਂਕਿ ਪੁੱਛਿਆ ਸੀ ਮਹਾਰਾਜ ਗੁਰੂ ਕਿੰਨੀ ਪ੍ਰਕਾਰ ਦੇ ਸਤਿਗੁਰਾਂ ਨੇ ਆਖਿਆ ਸੀ ਇੱਕ ਪੰਡਿਤ ਗੁਰੂ ਇੱਕ ਅਵਧੂਤ ਗੁਰੂ ਅਤੇ ਇੱਕ ਬ੍ਰਹਮ ਸਰੋਤਰੀ ਪੂਰਾ ਗੁਰੂ ਹੁੰਦਾ ਹੈ। ਮਹਾਰਾਜ ਨੇ ਆਖਿਆ ਜਿਹੜਾ ਪੰਡਿਤ ਗੁਰੂ ਆ ਉਹਦੇ ਕੋਲ ਵਿੱਦਿਆ ਤਾਂ ਹੁੰਦੀ ਆ ਪਰ ਆਪਣਾ ਅਨੁਭਵ ਨਹੀਂ ਹੁੰਦਾ, ਜਿਹੜਾ ਅਵਧੂਤ ਗੁਰੂ ਉਹਦੇ ਕੋਲ ਅਨੁਭਵ ਆਪਣਾ ਹੁੰਦਾ ਪਰ ਵਿੱਦਿਆ ਨਹੀਂ ਹੁੰਦੀ, ਜਿਹੜਾ ਪੂਰਾ ਗੁਰੂ ਆ ਉਹ ਅਨੁਭਵ 'ਚ ਵੀ ਪੂਰਾ ਹੁੰਦਾ ਵਿੱਦਿਆ 'ਚ ਵੀ ਪੂਰਾ ਹੁੰਦਾ, ਸਾਰੀਆਂ ਵਿੱਦਿਆ ਨੂੰ ਸਫੁਰਨ ਹੁੰਦੀਆਂ। ਜਾਣ ਲਿਆ ਸੀ ਕਿ ਮਹਾਰਾਜ ਪੂਰੇ ਨੇ, ਇਸ ਕਰਕੇ ਮਹਾਰਾਜ ਤੋਂ ਉਪਦੇਸ਼ ਮੰਗਿਆ। ਸਤਿਗੁਰੂ ਜੀ ਉਹਨਾਂ ਨੂੰ ਸਾਧ ਸੰਗਤ ਜੀ ਉਪਦੇਸ਼ ਦ੍ਰਿੜ ਕਰਵਾ ਰਹੇ ਹਨ। ਜਿਵੇਂ ਹਜ਼ੂਰ ਕਿਰਪਾ ਕਰਦੇ ਨੇ ਆਓ ਸਰਧਾ ਭਾਵਨਾ ਨਾਲ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਮਨ ਰੋਕਣ ਕੋ ਕਰ ਅਭਿਆਸ
ਸਤਿਗੁਰਾਂ ਨੇ ਆਖਿਆ ਭਾਈ ਆਪਣੇ ਮਨ ਦੇ ਫੁਰਨਿਆਂ ਨੂੰ ਰੋਕਣ ਦਾ ਅਭਿਆਸ ਕਰੀਦਾ, ਪਕਾਈਦਾ ਹੁੰਦਾ, ਯਤਨ ਕਰੀਦਾ ਭਾਈ ਮਨ ਦੇ ਫੁਰਨੇ ਮੁੜ ਕੇ ਮਨ ਨੂੰ ਗੁਰੂ ਸਾਹਿਬ ਜੀ ਦੇ ਬਚਨਾਂ ਵੱਲ ਲੈ ਕੇ ਆਉਣਾ, ਇਹ ਅਭਿਆਸ ਕਰੀਦਾ ਹੈ।
ਹੋਏ ਤੁਮਕੋ ਪ੍ਰਾਪਤ ਸੁਖ ਰਸ
ਜਿਸ ਕਰਕੇ ਤੁਹਾਨੂੰ ਸੁੱਖਾਂ ਦੀ ਰਾਸ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ, ਮਨ ਰੁਕ ਜਾਵੇਗਾ, ਸ਼ਾਂਤੀ ਆ ਜਾਵੇਗੀ, ਆਨੰਦ ਆ ਜਾਵੇਗਾ।
ਜਗਤ ਅਸਤ ਪਛਾਣੋ
ਜਦੋਂ ਤੁਸੀਂ ਇਹ ਜਾਣ ਲਓ ਕਿ ਇਹਨਾਂ ਦੇ ਜਗਤ ਜਿਹੜਾ ਇਹ ਅਸਾਰ ਹੈ, ਅਸਤ ਹੈ, ਸਦੀਵੀ ਨਹੀਂ, ਇਹ ਨਾਸ਼ਵੰਤ ਹੈ।
ਮਨ ਸੰਕਲਪ ਸੁਖੈ
ਤੇ ਉਸੇ ਵੇਲੇ ਮਨ ਜਿਹੜਾ ਨਾ ਇਹਦੇ ਸੰਕਲਪ ਰੋਕਣੇ ਸੌਖੇ ਹੋ ਜਾਣਗੇ। ਇੱਕ ਵਿਧੀ ਦੱਸਦੀ ਮਹਾਰਾਜ ਨੇ ਆਖਿਆ ਤੁਸੀਂ ਵੀ ਮਨ ਨੂੰ ਰੋਕਣ ਦਾ ਅਭਿਆਸ ਕਰੋ ਪਰ ਜਗਤ ਨੂੰ ਅਸਾਰ ਜਾਣੋ, ਅਸਤ ਜਾਣੋ, ਥੋੜਾ ਸੌਖਾ ਹੋ ਜਾਏਗਾ ਮਨ ਨੂੰ ਰੋਕਣਾ ਮਨ ਦੇ ਫੁਰਨਿਆਂ ਨੂੰ।
ਇਸ ਪ੍ਰਕਾਰ ਕੋਦੇ ਉਪਦੇਸ਼,
ਇਸ ਪ੍ਰਕਾਰ ਦਾ ਉਪਦੇਸ਼ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਭਲੇ ਦਾ ਉਹਨਾਂ ਨੂੰ ਦਿੱਤਾ ਹੈ।
ਆਗੇ ਗਮਨ ਕੀਨ ਜਗਤੇਸ਼,
ਉਹਨਾਂ ਦਾ ਭਲਾ ਕਰਕੇ ਜਗਤ ਦੇ ਈਸ਼ਵਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਗਏ ਹਨ ਜੀ।
ਕਾਸ਼ੀ ਵਿਖੇ ਜਾਇਕ ਯਾ ਡੇਰਾ,
ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਕਾਸ਼ੀ ਵਿਖੇ ਪਹੁੰਚੇ ਹਨ, ਜੋ ਗੰਗਾ ਦੇ ਕਿਨਾਰੇ ਤੇ ਵਸਿਆ ਹੋਇਆ ਨਗਰ ਹੈ।
ਸੁੰਦਰ ਹੇਰਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੰਗਾ ਦੇ ਕਿਨਾਰੇ ਤੇ ਇੱਕ ਸੁੰਦਰ ਜਗ੍ਹਾ ਦੇਖੀ ਹੈ ਜੀ।
ਆਤਸ਼ਾ ਉਜਲ ਨੀਰ ਤਰੰਗਾ,
ਬਹੁਤ ਸੋਹਣਾ ਉਜਲ ਨੀਰ ਜਿਸ ਵਿਚ ਵਗਦਾ ਪਿਆ ਸੀ ਜਲ, ਤੇ ਸੋਹਣੀਆਂ ਤਰੰਗਾਂ ਉੱਠਦੀਆਂ ਪਈਆਂ ਸਨ।
ਸਤਨਾਮ ਕੋ ਜਸ ਜਨ ਚੰਗਾ,
ਜਿਵੇਂ ਸਤਨਾਮ ਦਾ ਪਰਮੇਸ਼ਰ ਦਾ ਜਸ ਉਹਦੀ ਵਡਿਆਈ ਉਜਲੀ ਤੇ ਚੰਗੀ ਆ, ਇਸੇ ਤਰ੍ਹਾਂ ਉਸ ਵੇਲੇ ਉੱਥੇ ਚੰਗਾ ਗੰਗਾ ਦਾ ਜਲ ਵਗਦਾ ਪਿਆ ਸੀ, ਜਿਸ ਦੇ ਕਿਨਾਰੇ ਤੇ ਮਹਾਰਾਜ ਜੀ ਬੈਠੇ ਹਨ।
ਉੱਥੇ ਤਹਾਂ ਜੇ ਪੰਡਤ ਭਾਰੀ,
ਉੱਥੇ ਜਿਹੜੇ ਵੱਡੇ ਵਿਦਵਾਨ ਸਨ ਪੰਡਿਤ ਸਨ, ਉੱਥੋਂ ਦੇ ਪੂਜਨੀਕ ਸਨ।
ਸੁਣ ਕਰ ਸ਼ੁੱਧ ਤਿੰਨ ਸ਼੍ਰੋਣ ਮਝਾਰੀ,
ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਾਸ਼ੀਪੁਰੀ ਵਿਚ ਆਏ ਨੇ, ਜਦੋਂ ਇਸ ਗੱਲ ਦੀ ਉਹਨਾਂ ਨੇ ਸ਼ੁੱਧ ਸੁਣੀ ਤਾਂ
ਮਿਲ ਕਰ ਸਭੀ ਆਪਸ ਮਾਹੀ,
ਬਹੁਤ ਸਾਰੇ ਪੰਡਿਤ ਵਿਦਵਾਨ ਆਪੋ ਵਿਚ ਦੀ ਮਿਲ ਕੇ ਉਹਨਾਂ ਨੇ ਏਦਾਂ ਸਲਾਹ ਕੀਤੀ ਹੈ ਜੀ।
ਆਵਤ ਭੇ ਤਿਆਰ ਹਰ ਖਾਹੀ,
ਬਹੁਤ ਖੁਸ਼ੀ ਨਾਲ ਮਨ ਦੀ ਪ੍ਰਸੰਨਤਾ ਨਾਲ ਸਲਾਹ ਕਰਕੇ ਗੁਰੂ ਸਾਹਿਬ ਜੀ ਨੂੰ ਮਿਲਣ ਵਾਸਤੇ ਤੁਰੇ ਹਨ।
ਪੂਰਨ ਸੰਤ ਸੁਣਤ ਤੇ ਜਾਕੋ,
ਤੇ ਆਪੋ ਵਿਚ ਦੀ ਸਲਾਹਾਂ ਕਰਦੇ ਆਉਂਦੇ ਕਿ ਜਿਨ੍ਹਾਂ ਦਾ ਨਾਮ ਤਾਂ ਆਪਾਂ ਬਹੁਤ ਸੁਣਿਆ ਸੀ, ਪੂਰਨ ਸੰਤ ਨੇ ਜਿਨ੍ਹਾਂ ਦੀ ਸੋਭਾ ਬੜੀ ਸੁਣੀ ਹੈ।
ਦਰਸ਼ਨ ਕਰੈ ਚਲੋ ਅਬ ਤਾਂ ਕੋ,
ਉਹ ਕਾਸ਼ੀ ਵਿਚ ਆ ਗਏ ਨੇ ਤੇ ਆਓ ਚੱਲੀਏ ਛੇਤੀ ਉਹਨਾਂ ਦੇ ਜਾ ਕੇ ਦਰਸ਼ਨ ਕਰੀਏ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ।
ਨਰ ਬ੍ਰਿੰਦਨ ਸੋ ਪੰਡਿਤ ਆਏ,
ਬਹੁਤ ਸਾਰੇ ਹੋਰ ਲੋਕਾਂ ਨੂੰ ਨਾਲ ਲੈ ਕੇ ਜਿਹੜੇ ਪੰਡਿਤ ਸਨ ਵਿਦਵਾਨ ਸਨ ਮਹਾਰਾਜ ਦੇ ਹਜੂਰ ਆਏ ਹਨ ਜੀ।
ਫਿਰ ਗੁਰੇ ਆਗੇ ਸੀਸ ਨਵਾਏ,
ਤੇ ਆਣ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੱਗੇ ਸੀਸ ਨਵਾਇਆ, ਨਮਸਕਾਰ ਕੀਤੀ, ਵੰਦਨਾ ਕੀਤੀ, ਮੱਥਾ ਟੇਕਿਆ ਹੈ।
ਭਾਰ ਔਰ ਸ਼ਰਧਾ ਕੋ ਟਿਕ ਬੈਸੇ,
ਬਹੁਤ ਸ਼ਰਧਾ ਮਨ ਚ ਰੱਖ ਕੇ ਤੇ ਸਤਿਗੁਰੂ ਜੀ ਦੇ ਕੋਲ ਬੈਠ ਗਏ ਹਨ।
ਪ੍ਰਸ਼ਨ ਕੀਨ ਮਿਲ ਕੈ ਤਬ ਐਸੇ,
ਫਿਰ ਮਹਾਰਾਜ ਜੀ ਦੇ ਸਾਹਮਣੇ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਇਸ ਤਰ੍ਹਾਂ ਪ੍ਰਸ਼ਨ ਕੀਤਾ ਹੈ।
ਦੋਹਰਾ ਵੇਦ ਸ਼ਾਸਤਰ ਨਿਤ ਪ੍ਰਤੀ ਪੜ੍ਹਤ,
ਆਖਿਆ ਮਹਾਰਾਜ ਵੇਦਾਂ ਸ਼ਾਸਤਰਾਂ ਨੂੰ ਤਾਂ ਅਸੀਂ ਰੋਜ਼ ਪੜ੍ਹਦੇ ਹਾਂ ਜੀ।
ਸੁਣਤ ਸਦਾ ਵਿਵਹਾਰ,
ਤੇ ਸੁਣਦੇ ਵੀ ਬਹੁਤ ਆ ਵੇਦਾਂ ਸ਼ਾਸਤਰਾਂ ਨੂੰ, ਸਾਰੇ ਕਾਰ ਵਿਹਾਰ ਵੇਦਾਂ ਸ਼ਾਸਤਰਾਂ ਦੇ ਅਨੁਸਾਰ ਹੀ ਕਰਦੇ ਹਾਂ।
ਹਮ ਔਰ ਸ਼ਾਂਤ ਨਾ ਆਵਈ,
ਪਰ ਮਹਾਰਾਜ ਹਿਰਦੇ ਨੂੰ ਸ਼ਾਂਤੀ ਕੋਈ ਨੀ ਆਈ ਸਾਡਿਆਂ ਨੂੰ, ਨਾ ਪੜ੍ਹਦਿਆਂ ਨਾ ਸੁਣਦਿਆਂ ਹੀ।
ਮਿਟ ਨਹੀਂ ਹੰਕਾਰ,
ਤੇ ਹੰਕਾਰ ਵੀ ਅਜੇ ਤੱਕ ਨੀ ਮਹਾਰਾਜ ਮਿਟਿਆ, ਸਭ ਵੇਦਾਂ ਸ਼ਾਸਤਰਾਂ ਨੂੰ ਪੜ੍ਹਿਆ ਬਹੁਤ, ਸੁਣਿਆ ਬਹੁਤ, ਰੋਜ਼ ਦੇ ਵਿਹਾਰ ਵਿੱਚ ਵੀ ਮਹਾਰਾਜ ਇਹਨਾਂ ਨੂੰ ਸੁਣਦੇ ਪੜ੍ਹਦੇ ਆ, ਪਰ ਨਾ ਤਾਂ ਮਨ ਨੂੰ ਸ਼ਾਂਤੀ ਆਈ ਤੇ ਨਾ ਹੰਕਾਰ ਹੀ ਮਿਟਿਆ ਹੈ।
ਸੁਣ ਕਰ ਬੋਲੇ ਸ੍ਰੀ ਗੁਣ ਖਾਨੀ,
ਉਹਨਾਂ ਦੀ ਇਹ ਬੇਨਤੀ ਸੁਣ ਕੇ ਗੁਣਾਂ ਦੀ ਖਾਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਵਿੱਤਰ ਮੁਖ ਤੋਂ ਏਦਾਂ ਬੋਲੇ ਹਨ।
ਪੰਡਿਤ ਗੁਣੋ ਹਮਾਰੀ ਬਾਣੀ,
ਆਖਿਆ ਪੰਡਿਤ ਜੀ ਧਿਆਨ ਨਾਲ ਸਾਡੀ ਗੱਲ ਸੁਣੋ, ਫਿਰ ਜੇ ਵੇਦ ਸ਼ਾਸਤਰ ਪੜ੍ਹਦੇ ਵੀ ਤੁਹਾਡੇ ਮਨ ਨੂੰ ਭਲਾ ਸ਼ਾਂਤੀ ਨਹੀਂ ਆਉਂਦੀ ਤੇ ਦੱਸਦੇ ਕੀ ਗੱਲ ਹੈ।
ਅੰਤਰ ਕੋਟ ਨਿਰੰਤਰ ਪਰਹੀ,
ਮਹਾਰਾਜ ਨੇ ਆਖਿਆ ਭਾਈ ਇਹ ਅਸਲ ਇੱਕ ਰਸ ਤੁਸੀਂ ਭਾਵੇਂ ਵੇਦਾਂ ਸ਼ਾਸਤਰਾਂ ਨੂੰ ਪੜ੍ਹੀ ਤਾਂ ਜਾਂਦੇ ਹੋ,
ਕੈਸੇ ਪਾਹੋ ਵੇਦ ਕੋ ਚੜ੍ਹੀ,
ਪਰ ਜਿੰਨੀ ਦੇਰ ਅੰਦਰ ਦਾ ਖੋਟ ਨਹੀਂ ਛੱਡਦੇ ਉਨੀ ਦੇਰ ਵੇਦਾਂ ਦੀ ਪਾਹ ਤੁਹਾਡੇ ਮਨ ਨੂੰ ਚੜ੍ਹਨੀ ਨਹੀਂ ਹੈ, ਕਿਉਂਕਿ ਅੰਦਰ ਤੁਹਾਡੇ ਖੋਟ ਹੈ, ਛਲ ਹੈ, ਫਰੇਬ ਹੈ। ਅੰਤਰ ਖੋਟ ਨਿਰੰਤਰ ਧਰਹੀ, ਕਹਿੰਦੇ ਖੋਟ ਤਾਂ ਤੁਹਾਡੇ ਅੰਦਰ ਪੱਕਾ ਹੋਇਆ ਦ੍ਰਿੜ, ਤੇ ਹੁਣ ਵੇਦਾਂ ਦਾ ਉਪਦੇਸ਼ ਉਹਦੇ ਤੇ ਪੜਿਆ ਸੁਣਿਆ ਹੋਇਆ ਕੀ ਕਰੇ।
ਵਿਖੇ ਵਿਕਾਰ ਲਾਲਸਾ ਵਾਢੀ,
ਕਿਉਂਕਿ ਵਿਸ਼ਿਆਂ ਵਿਕਾਰਾਂ ਦੀ ਲਾਲਸਾ ਤੁਹਾਡੇ ਮਨ ਵਿੱਚ ਬਹੁਤ ਜ਼ਿਆਦਾ ਵਧੀ ਹੋਈ ਹੈ।
ਸ਼ਾਂਤ ਬੁੱਧ ਔਰ ਬਾਹਰ ਠਾਂਡੀ,
ਤੇ ਜਿਹੜੀ ਸ਼ਾਂਤੀ ਵਾਲੀ ਚੰਗੀ ਵਿਵੇਕ ਬੁੱਧ ਹੈ ਉਹਨੂੰ ਤਾਂ ਤੁਸੀਂ ਅੰਦਰ ਆਉਣ ਹੀ ਨਹੀਂ ਦਿੰਦੇ, ਉਹ ਤਾਂ ਬਾਹਰੇ ਖੜੀ ਵਿਚਾਰੀ।
ਪੜ੍ਹੋ ਸੁਣੋ ਸਭ ਲੋਕ ਦਿਖਾਵਾ,
ਕਹਿੰਦੇ ਸਾਰਾ ਵੇਦਾਂ ਸ਼ਾਸਤਰਾਂ ਨੂੰ ਪੜ੍ਹਨਾ ਤੇ ਸੁਣਨਾ ਸਿਰਫ ਲੋਕ ਦਿਖਾਵਾ ਹੀ ਹੈ।
ਆਸ਼ਕ ਹੈ ਪੁਨ ਇੱਕ ਸ਼ਬਦ ਅਲਾਵਾ,
ਕਿਉਂ ਬਚਨ ਕਰਕੇ ਆਪਣੇ ਪਵਿੱਤਰ ਸ਼੍ਰੋਮਣੀ ਮੁਖ ਤੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਗੁਰਬਾਣੀ ਦਾ ਇੱਕ ਸ਼ਬਦ ਉਚਾਰਨ ਕੀਤਾ ਜੀ।
ਸ੍ਰੀ ਰਾਗ ਮਹੱਲਾ ਪਹਿਲਾ,
ਸ੍ਰੀ ਰਾਗ ਦਾ ਇਹ ਸ਼ਬਦ ਹੈ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦਾ 15 ਅੰਗ ਤੇ।
ਲੱਭ ਕੁੱਤਾ ਕੂੜ ਚੂੜਾ,
ਮਹਾਰਾਜ ਨੇ ਆਖਿਆ ਦੇਖੋ ਤੁਹਾਡੇ ਅੰਦਰ ਕੀ ਇਕੱਠਾ ਹੋਇਆ, ਜਿਹੜਾ ਲੱਭ ਕਰਦੇ ਜੇ ਨਾ ਪਦਾਰਥਾਂ ਦੇ ਖਾਣ ਦਾ ਤੇ ਇਕੱਠੇ ਕਰਨ ਦਾ, ਇਹ ਤੇ ਸਮਝ ਲਓ ਵੀ ਕੁੱਤਾ, ਕਿਉਂਕਿ ਲੱਭ ਕੁੱਤੇ ਦੀ ਬਿਰਤੀ ਨੂੰ ਲੱਭੀ ਆਖਿਆ ਮਹਾਰਾਜ ਨੇ ਗੁਰਬਾਣੀ ਵਿੱਚ ਸਾਧ ਸੰਗਤ ਜੀ। ਸੋ ਮਹਾਰਾਜ ਨੇ ਆਖਿਆ ਜਿਹੜਾ ਲੱਭ ਕਰਨਾ ਇਹ ਤੇ ਸਮਝ ਲਓ ਭਾਈ ਇਹ ਕੁੱਤੇ ਵਾਲੀ ਨਖੇਧ ਆਦਤ ਹੈ ਤੁਹਾਡੇ ਅੰਦਰ, ਤੇ ਕੂੜ ਚੂੜਾ ਜਿਹੜਾ ਗੱਲ ਗੱਲ ਤੇ ਝੂਠ ਬੋਲੀ ਜਾਣਾ, ਇਹ ਸਮਝ ਲਓ ਵੀ ਚੂੜਾ ਤੁਹਾਡੇ ਅੰਦਰ ਹੈ, ਇਸ ਕਰਕੇ ਨੀਚਤਾ ਹੀ ਤਾਂ ਆਈ ਹੈ ਸਾਰੇ ਔਗਣਾਂ ਦੀ।
ਠੱਗ ਖਾਧਾ ਮੁਰਦਾਰ,
ਇਹ ਲੋਕਾਂ ਨਾਲ ਠੱਗੀਆਂ ਮਾਰਨੀਆਂ, ਇਹ ਸਮਝ ਲਓ ਤੁਸੀਂ ਮੁਰਦਾਰ ਖਾਂਦੇ ਹੋ ਤੇ ਅੰਦਰ ਤਾਂ ਮੁਰਦਾਰ ਦੀ ਮੁਰਦੇ ਦੀ ਬੋ ਇਕੱਠੀ ਹੋਈ ਪਈ ਹੈ, ਤੇ ਹੁਣ ਤੁਹਾਨੂੰ ਸ਼ਾਂਤੀ ਕਿੱਥੋਂ ਆ ਜਾਵੇ।
ਪਰ ਨਿੰਦਾ ਪਰ ਮਲ ਮੁਖ ਸੁਧੀ,
ਤੇ ਜਿਹੜਾ ਪਰਾਈ ਨਿੰਦਿਆ ਕਰਨੀ ਹੈ ਦੂਸਰੇ ਨੂੰ, ਦੂਸਰੇ ਦੇ ਗੁਣ ਵੀ ਔਗਣਾਂ ਵਿੱਚ ਬਦਲ ਦੇਣੇ, ਇਹ ਸਮਝ ਲਓ ਕਿ ਪਰਾਇਆਂ ਦੀ ਮੈਲ ਸਿੱਧੀ ਆਪਣੇ ਮੂੰਹ ਨਾਲ ਖਾਣੀ ਹੈ, ਜਿਹੜੀ ਆਪਣੇ ਮੂੰਹ ਨਾਲ ਦੂਜਿਆਂ ਦੀ ਨਿੰਦਿਆ ਕਰਨੀ।
ਅਗਨ ਕ੍ਰੋਧ ਚੰਡਾਲ,
ਤੇ ਜਿਹੜਾ ਕ੍ਰੋਧ ਤੁਹਾਡੇ ਹਿਰਦੇ ਵਿੱਚ ਹੈ ਤਾਂ ਚੰਡਾਲ ਬੈਠਾ, ਨਿਰੀ ਕ੍ਰੋਧ ਦੀ ਅੱਗ ਆਪਣੇ ਆਪ ਨੂੰ ਸਾੜਨਾ, ਫਿਰ ਕੌੜੇ ਬਚਨ ਕਹਿ ਕੇ ਨਿੰਦਿਆ ਕਰਕੇ ਦੂਜੇ ਦਾ ਹਿਰਦਾ ਸਾੜਨਾ, ਕਹਿੰਦੇ ਚੰਡਾਲ ਤੁਹਾਡੇ ਅੰਦਰ, ਕੁੱਤਾ ਤੁਹਾਡੇ ਅੰਦਰ, ਚੂੜਾ ਤੁਹਾਡੇ ਅੰਦਰ, ਤੇ ਨਿੰਦਿਆ ਦੀ ਗੰਦਗੀ ਤੁਹਾਡੇ ਅੰਦਰ, ਮਰਦਾਰ ਜਿਹੜਾ ਉਹ ਲੋਕਾਂ ਨੂੰ ਠੱਗ ਕੇ ਖਾਣ ਦਾ ਤੁਹਾਡੇ ਅੰਦਰ, ਹੁਣ ਸ਼ਾਂਤੀ ਅੰਦਰ ਕਿੱਥੋਂ ਆ ਜਾਵੇ ਦੱਸੋ। ਤੇ ਫਿਰ ਇੰਨੇ ਰਸਾਂ ਕਸਾਂ ਵਿੱਚ ਫਸੇ ਹੋਏ ਤੇ ਆਪਣੀ ਸਲਾਹਤਾ ਆਪਣੀ ਸਿਫਤ ਆਪੇ ਹੀ ਕਰੀ ਜਾਣੀ ਆਪਣੇ ਮੂੰਹ ਤੋਂ।
ਕਰਮ ਮੇਰੇ ਕਰਤਾ,
ਆਖਿਆ ਇਹ ਤਾਂ ਕਰਮ ਨੇ, ਤੇ ਦੱਸੋ ਫਿਰ ਸ਼ਾਂਤੀ ਕਿੱਥੋਂ ਆਵੇ।
ਬਾਬਾ ਬੋਲਿਆ ਪਤ ਹੋਏ,
ਆਖਿਆ ਹੇ ਮੇਰੇ ਕਰਤਾਰ, ਉਹ ਬਚਨ ਬੋਲਣੇ ਚਾਹੀਦੇ ਨੇ ਜਿਨ੍ਹਾਂ ਦੇ ਬੋਲਣੇ ਕਰਕੇ ਪਤ ਰਹਿ ਜਾਵੇ, ਆਬਰੂ ਰਹਿ ਜਾਵੇ ਉਹਦੇ ਕੋਲ। ਪੰਡਿਤ ਜੀ
ਉੱਤਮ ਸੇ ਦਾਰੀ ਉੱਤਮ ਕਹੀਏ,
ਜਿਨ੍ਹਾਂ ਦੇ ਇੱਥੇ ਕਰਮ ਉੱਤਮ ਨੇ ਉਹਨਾਂ ਨੂੰ ਪਰਮਾਤਮਾ ਦੇ ਦਰ ਤੇ ਵੀ ਉੱਤਮਤਾ ਦਾ ਹੀ ਦਰਜਾ ਮਿਲਦਾ, ਉਹੋ ਹੀ ਉੱਤਮ ਆਖੇ ਜਾਂਦੇ ਹਨ।
ਨੀਚ ਕਰਮ ਬਹਿਰ ਹੋਏ,
ਤੇ ਨੀਚ ਕਰਮ ਕਰਨ ਵਾਲੇ ਮੁੜ ਕੇ ਬੈਠ ਕੇ ਰੋਂਦੇ ਹਨ, ਪਛਤਾਉਂਦੇ ਹਨ, ਇਹ ਕੀਮਤੀ ਸਮਾਂ ਗਵਾ ਕੇ।
ਰਹਾਉ,
ਬਸਰਾਮ ਦੇ ਕੇ ਮਹਾਰਾਜ ਜੀ ਕਿਰਪਾ ਕਰ। ਰਹਾਉ ਦਾ ਅਰਥ ਹੁੰਦਾ ਬਸਰਾਮ, ਟੇਕ, ਧਾਰਨ, ਮੁੱਖ, ਮੂਲ, ਸਿਧਾਂਤ, ਜਿਹੜਾ ਸ਼ਬਦ ਦਾ ਜੀ।
ਰਸ ਸੋਨਾ ਰਸ ਰੂਪਾ ਕਾਮਣ,
ਹਜ਼ੂਰ ਨੇ ਆਖਿਆ ਜਿਹੜਾ ਸੋਨਾ ਪਹਿਨਣ ਦਾ ਚਸਕਾ ਹੈ, ਇਸੇ ਤਰ੍ਹਾਂ ਚਾਂਦੀ ਦੇ ਗਹਿਣੇ ਪਹਿਨਣ ਦਾ ਚਸਕਾ, ਚੇਤਨ ਮਾਇਆ ਦੇ ਵਿਕਾਰਾਂ ਦੇ ਜਿਹੜੇ ਚਸਕੇ ਹਨ।
ਰਸ ਪਰ ਮਲ ਕੀ ਵਾਸ,
ਤੇ ਵਾਨਸ ਵੰਨੀਆਂ ਸੁਗੰਧੀਆਂ ਆਪਣੇ ਉੱਤੇ ਛਿੜਕਣ ਦਾ ਜਿਹੜਾ ਰਸ ਤੇ ਚਸਕਾ ਪਿਆ ਹੋਇਆ ਹੈ।
ਰਸ ਘੋੜੇ ਰਸੇ ਜਾਂ ਮੰਦਰ,
ਘੋੜਿਆਂ ਦੀਆਂ ਸਵਾਰੀਆਂ ਕਰਨ ਦਾ ਚਸਕਾ, ਮਖਮਲੀ ਸੇਜਾਂ ਮਾਨਣ ਦਾ ਚਸਕਾ, ਸੁੰਦਰ ਮੰਦਰਾਂ ਵਿੱਚ ਰਹਿਣ ਦਾ ਜਿਹੜਾ ਚਸਕਾ ਪੈ ਗਿਆ।
ਰਸ ਮਿੱਠਾ ਰਸ ਮਾਸ,
ਤੇ ਮਠਿਆਈਆਂ ਖਾਣ ਦਾ, ਮਿੱਠੇ ਪਦਾਰਥ ਖਾਣ ਦਾ ਚਸਕਾ, ਤੇ ਮਾਸ ਖਾਣ ਦਾ ਚਸਕਾ।
ਇੱਥੇ ਰਸ ਸਰੀਰ ਕੇ,
ਕਹਿੰਦੇ ਸਰੀਰ ਦੇ ਅੰਦਰ ਤੇ ਇੰਨੇ ਚਸਕੇ ਇਕੱਠੇ ਕੀਤੇ ਹੋਏ ਹਨ।
ਘੱਟ ਨਾਮ ਨਿਵਾਸ,
ਕਹਿੰਦੇ ਨਾਮ ਦੱਸੋ ਕਿੱਥੇ ਨਿਵਾਸ ਕਰੇ, ਕੋਈ ਜਗ੍ਹਾ ਛੱਡੀ ਅੰਦਰ ਨਾਮ ਜੋਗੀ, ਚਸਕਿਆਂ ਨਾਲ ਤਾਂ ਅੰਦਰ ਭਰਿਆ ਪਿਆ, ਤੇ ਫਿਰ ਇਹ ਸਾਰੇ ਔਗਣਾਂ ਦੀ ਪੰਡ ਬੰਨ ਕੇ ਰੱਖੀ, ਹੁਣ ਨਾਮ ਕਿੱਥੇ ਆਣ ਕੇ ਟਿਕੇ।
ਜਿੱਤ ਬੋਲਿਆ ਪਤ ਪਾਈਐ,
ਜਿਸ ਬੋਲਣੇ ਦੇ ਕਰਕੇ ਪਤ ਮਿਲ ਜਾਵੇ, ਇੱਜ਼ਤ ਮਿਲ ਜਾਵੇ, ਜਿਹੜਾ ਬੋਲਿਆ ਹੋਇਆ ਪਰਮਾਤਮਾ ਨੂੰ ਪ੍ਰਵਾਨ ਹੋਵੇ, ਉਹੀ ਬੋਲ ਬੋਲਣੇ ਚਾਹੀਦੇ ਹਨ।
ਉਹ ਬੋਲਿਆ ਪ੍ਰਵਾਨ,
ਕਿਉਂਕਿ ਜੇ ਪਰਮਾਤਮਾ ਦੀ ਵਡਿਆਈ ਚ ਚਾਰ ਬੋਲ ਬੋਲੇ ਹੋਣਗੇ ਤੇ ਜ਼ਰੂਰ ਪਰਮਾਤਮਾ ਨੂੰ ਉਹ ਬੋਲੇ ਹੋਏ ਪ੍ਰਵਾਨ ਹੋਣਗੇ, ਕਿਉਂਕਿ ਉਹਦੀ ਸੋਭਾ, ਉਹਦੀ ਕੀਰਤੀ, ਉਹਦਾ ਜਸ ਕੀਤਾ ਹੀ ਪ੍ਰਵਾਨ ਹੈ ਉਸ ਨੂੰ।
ਫਿੱਕਾ ਬੋਲ ਗੁੱਚਣਾ,
ਤੇ ਜਿਹੜੇ ਫਿੱਕੇ ਬੋਲ ਬੋਲਣੇ ਹਨ ਇਹਨਾਂ ਕਰਕੇ ਖਰਾਬ ਹੋਈਦਾ ਹੈ।
ਸੁਣ ਮੂਰਖ ਮਨ ਆ ਜਾਣ,
ਆਖਿਆ ਆਪਣੇ ਮਨਾਂ ਨੂੰ ਸਮਝਾਓ, ਮੂਰਖਾ ਮਨਾ, ਕਿਹੜੇ ਕੰਮਾਂ ਵਿੱਚ ਰੁੱਝਿਆ ਪਿਆ ਹੈ ਤੂੰ।
ਜੋ ਤੇ ਭਾਵੇ ਸੇ ਭਲੇ,
ਜਿਹੜੇ ਉਹਨੂੰ ਪਰਮਾਤਮਾ ਨੂੰ ਭਾਉਂਦੇ ਉਹਦੀ ਰਜਾ ਚ ਰਹਿੰਦੇ, ਉਹ ਭਲੇ ਪੁਰਸ਼ ਹਨ, ਨੇਕ ਪੁਰਸ਼ ਹਨ।
ਹੋਰ ਕੇ ਕਹਿਣ ਵਖਾਣ,
ਕਹਿੰਦੇ ਹੋਰ ਤਾਂ ਬਾਕੀ ਦੀਆਂ ਸਾਰੀਆਂ ਵਿਅਰਥ ਗੱਲਾਂ ਹਨ ਜੀ।
ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੈ,
ਉਹਨਾਂ ਦੀ ਮਤ ਚੰਗੀ ਹੈ, ਉਹਨਾਂ ਦੀ ਪਤ ਚੰਗੀ ਹੈ, ਉਹਨਾਂ ਕੋਲ ਨਾਮ ਦਾ ਧਨ ਹੈ, ਉਹ ਚੰਗੇ ਪੁਰਸ਼ ਹਨ।
ਜਿਹਨੇ ਹਿਰਦਾ ਰਹਿਆ ਸਮਾਏ,
ਕੌਣ ਇਹਨਾਂ ਦੀ ਮਤ ਚੰਗੀ, ਕਿਹਨਾਂ ਦੀ ਪਤ ਚੰਗੀ, ਕਹਿੰਦੇ ਜਿਹਨਾਂ ਦੇ ਹਿਰਦੇ ਚ ਪਰਮਾਤਮਾ ਦਾ ਨਾਮ ਸਮਾਇਆ, ਉਹਨਾਂ ਦੀ ਪਤ ਆਬਰੂ, ਉਹਨਾਂ ਦੀ ਮਤ ਚੰਗੀ, ਉਹਨਾਂ ਕੋਲ ਨਾਮ ਧਨ ਹੈ ਜੀ। ਕਹਿੰਦੇ ਉਹਨਾਂ ਦੀ ਭਲਾ ਸਿਫਤ ਸਲਾਹ ਕੀ ਕਰਨੀ ਜਿਹੜੇ ਪਰਮਾਤਮਾ ਚ ਭੇਦ ਹੀ ਹੋ ਗਏ ਹਨ। ਕਹਿੰਦੇ ਨੇ ਬਾਕੀ, ਕਿਉਂਕਿ ਉਹ ਸਾਰਿਆਂ ਤੋਂ ਉੱਪਰ ਨੇ, ਉੱਤਮ ਨੇ, ਉਹਨਾਂ ਦੀ ਸਿਫਤ ਸਲਾਹ ਕਰਨੀ ਤੇ ਬਣਦੀ, ਪਰ ਕਰ ਕਰਕੇ ਵੀ ਆਪਾਂ ਮੁਕਾ ਨਹੀਂ ਸਕਦੇ ਜਿਹਨਾਂ ਦੇ ਹਿਰਦੇ ਚ ਨਾਮ ਵਸ ਗਿਆ। ਤੇ ਮਹਾਰਾਜ ਦੇ ਬਚਨ ਨੇ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ।
ਨਾਨਕ ਨਦਰੀ ਬਾਹਰੇ,
ਜਿਹੜੇ ਪਰਮਾਤਮਾ ਦੀ ਨਜ਼ਰ ਤੋਂ ਬਾਹਰ ਹਨ।
ਰਾਜਾ ਹੈ ਦਾਨ ਨਾਨਾਏ,
ਕਹਿੰਦੇ ਨੇ ਉਹ ਭਾਵੇਂ ਦਾਨ ਦੇ ਵਿੱਚ ਰਚੇ ਨੇ, ਪਰ ਦਾਨ ਕੀਤਾ ਕੀ ਕਰੇਗਾ, ਜੇ ਨਾ ਨਾਏ, ਨਾਮ ਨੀ ਜਪਦੇ, ਤਾਂ ਦਾਨ ਕਰਨਾ ਮਾੜਾ ਨੀ, ਚੰਗਾ ਇੱਕ ਭਗਤੀ ਭਾਵ ਮਨ ਚ ਲਿਆਉਂਦਾ, ਪਰ ਨਾਮ ਸਾਰਿਆਂ ਤੋਂ ਸ੍ਰੇਸ਼ਟ ਹੈ।
ਦੋਹਰਾ ਮਨ ਕੇ ਮੁਨਸਬ ਹੋਏ ਸੁਣੋ।
ਮਹਾਰਾਜ ਨੇ ਆਖਿਆ ਭਾਈ ਮਨ ਦੇ ਤੁਸੀਂ ਮੁਨਸਬ ਇਨਸਾਫ਼ ਕਰਨ ਵਾਲੇ ਹੋ ਕੇ ਸੁਣੋ,
ਰਹੇ ਵਿਸ਼ੇ ਲਪਟਾਏ,
ਤੇ ਹੁਣ ਆਪਣੇ ਮਨ ਦੇ ਆਪ ਹੀ ਨਿਆਂ ਕਰਨ ਵਾਲੇ ਹੋ ਕੇ ਸੋਚੋ ਵੀ ਵਿਸ਼ਿਆਂ ਵਿੱਚ ਨੀ ਤੁਹਾਡਾ ਮਨ ਲੱਭਿਆ ਰਹਿੰਦਾ, ਹਰ ਵੇਲੇ ਫੁਰਨਿਆਂ ਦੇ ਵਿੱਚ ਵਿਸ਼ੇ ਨੀ ਵਸੇ ਹੋਏ ਕਿਤੇ,
ਤਾਹੀ ਕੇ ਰਸ ਮਹਿ ਫਸੇ,
ਉਹਨਾਂ ਵਿਸ਼ਿਆਂ ਦੇ ਰਸ ਵਿੱਚ ਹੀ ਤਾਂ ਮਨ ਤੇ ਬੁੱਧੀ ਹਰ ਵੇਲੇ ਫਸੇ ਰਹਿੰਦੇ ਹਨ,
ਨਹੀਂ ਨਾਮ ਰਸ ਆਏ,
ਤੇ ਨਾਮ ਰਸ ਤਾਂ ਹੀ ਨੀ ਨਾ ਆਉਂਦਾ। ਕਹਿੰਦੇ ਕਿਵੇਂ ਆਵੇ ਫਿਰ ਨਾਮ ਰਸ, ਤੁਸੀਂ ਦੱਸੋ।
ਜਾਓ ਭਾਈ ਪੜਨ ਪ੍ਰਕਾਰ ਦੋ ਕਹੋ ਜਾਣੋ।
ਮਹਾਰਾਜ ਨੇ ਆਖਿਆ ਤੁਸੀਂ ਆਖਿਆ ਨਾ ਵੀ ਵੇਦ ਸ਼ਾਸਤਰ ਪੜ੍ਹਦੇ ਆ ਮਨ ਨੂੰ ਸ਼ਾਂਤੀ ਨੀ ਆਉਂਦੀ, ਦੋ ਪ੍ਰਕਾਰ ਦਾ ਪੜ੍ਹਨਾ ਹੁੰਦਾ ਤੁਹਾਨੂੰ ਦੱਸਦੇ ਹਾਂ।
ਬਟੇ ਬਾਜ ਇੱਕ ਸੂਰ ਪ੍ਰਮਾਣ,
ਕਹਿੰਦੇ ਨੇ ਦੋ ਸੂਰਮਿਆਂ ਦਾ ਪ੍ਰਮਾਣ ਲੈ ਲਓ ਵੀ ਇੱਕ ਤਾਂ ਗਤਕੇਬਾਜ ਪੂਰਾ ਪਟੇਬਾਜ ਆ ਜਿਹਨੇ ਚੰਗੀ ਵਿਦਿਆ ਸਿੱਖੀ ਕਿਸੇ ਚੰਗੇ ਉਸਤਾਦ ਤੋਂ, ਤੇ ਦੂਸਰਾ ਸਿਰਫ ਗੱਲਾਂ ਦਾ ਹੀ ਸੂਰਮਾ ਹੈ।
ਇੱਕ ਦੀ ਨਿਸ਼ਫਲ ਝੂਠੀ ਲਖਣੀ,
ਇੱਕ ਦੀ ਤੇ ਨਿਸ਼ਫਲ ਤੇ ਝੂਠੀ ਕਰਨੀ ਹੈ, ਕਿਉਂਕਿ ਸਿਰਫ ਗੱਲਾਂ ਗੱਲਾਂ ਚ ਸੂਰਮਾ, ਨਾ ਤਾਂ ਕਿਤੇ ਸੂਰਮਗਤੀ ਦੇ ਗੁਣ ਸਿੱਖੇ ਨੇ ਤੇ ਨਾਮ ਰਾਸਤ ਵਿੱਚ ਹੀ ਮਿਲੇ ਹਨ।
ਹੋਰ ਸਫਲ ਦੂਸਰ ਸਿੱਖ ਸਿੱਖਣੀ,
ਪਰ ਜਿਹੜਾ ਦੂਸਰਾ ਸਿੱਖ ਹੈ ਨਾ ਜਿਹਨੇ ਵਿਦਿਆ ਸਿੱਖੀ ਹੋਈ ਸੂਰਮਗਤਿਆਂ ਵਾਲੀ ਸੂਰਮਗਤੀ ਵਾਲੀ ਤੇ ਸੂਰਮਿਆਂ ਦੀ ਸੰਗਤ ਕੀਤੀ, ਉਹਦੀ ਸਫਲੀ ਹੈ ਅਸਲ ਚ ਕਰਨੀ।
ਪਟੇ ਬਾਜ ਇਹ ਭਾਂਤ ਚਲਾਵੇ,
ਕਹਿੰਦੇ ਜਿਹੜਾ ਗਤਕੇ ਵਾਲਾ ਹੁੰਦਾ ਨਾ ਸਿੱਖਿਆ ਹੋਇਆ ਅਸਲੀ ਸੂਰਮਾ, ਉਹ ਇਸ ਤਰੀਕੇ ਨਾਲ ਵੈਰੀਆਂ ਦੇ ਵਿੱਚ ਜਾ ਕੇ ਦਾ ਪੇਚ ਲੜਾਉਂਦਾ ਹੈ।
ਅੰਗ ਛੋਹਣ ਨਹੀਂ ਪਾਵੇ,
ਭਾਵੇਂ ਜਿੰਨਾ ਮਰਜ਼ੀ ਵੈਰੀ ਯਤਨ ਕਰਨ ਕੋਈ ਉਹਨਾਂ ਦਾ ਸ਼ਾਸਤਰ ਉਹਦੇ ਅੰਗ ਨੂੰ ਛੋਹ ਨਹੀਂ ਸਕਦਾ, ਕਿਉਂਕਿ ਵਿਦਿਆ ਸਿੱਖੀ ਉਸਨੇ।
ਇਨਕੋ ਤਨ ਰਹਿ ਬਣਿਓ ਬਣਾਇਓ,
ਉਹਦੇ ਤਨ ਦਾ ਬਣਾ ਪੂਰਾ ਬਣਿਆ ਰਹਿੰਦਾ, ਉਹਦੇ ਤਨ ਨੂੰ ਕੋਈ ਨੁਕਸਾਨ ਵੈਰੀ ਪਹੁੰਚਾ ਨਹੀਂ ਸਕਦੇ, ਕਿਉਂਕਿ ਉਹ ਪਟੇਬਾਜ ਪੂਰਾ ਸਿੱਖਿਆ ਹੋਇਆ ਹੈ।
ਸ਼ਸਤਰ ਘਾਵ ਕੋ ਛੋਹਣ ਨਾ ਪਾਇਓ,
ਕਿੰਨੇ ਸ਼ਾਸਤਰ ਵੀ ਕੋਈ ਚਲਾਵੇ ਤੇ ਘਾਵ ਨਹੀਂ ਲਾ ਸਕਦਾ, ਕੋਈ ਫੱਟ ਨਹੀਂ ਲਾ ਸਕਦਾ ਉਹਦੇ ਸਰੀਰ ਨੂੰ।
ਭੇਦ ਜੀਵ ਕਾ ਲੋਕ ਦਿਖਾਵਨ,
ਪਰ ਦੂਜਾ ਸੂਰਮਾ ਸਮਝ ਲਓ ਤੁਸੀਂ ਜਿਹੜਾ ਗੱਲਾਂ ਬਾਤਾਂ ਦਾ, ਤੁਹਾਡਾ ਉਹ ਪੜ੍ਹਨਾ ਸਿਰਫ ਆਪਣੀ ਜੀਵਿਕਾ ਵਾਸਤੇ ਲੋਕਾਂ ਨੂੰ ਦਿਖਾਉਣ ਵਾਸਤੇ।
ਪੜ੍ਹ ਸੋ ਇੱਕ ਨਹਿ ਕਰਹਿ ਕਮਾਵਣ,
ਕਹਿੰਦੇ ਪੜ੍ਹਨਾ ਤਾਂ ਬਹੁਤ ਹੈ ਪਰ ਕਮਾਈ ਇੱਕ ਬਚਨ ਦੀ ਨਹੀਂ ਕਰਨੀ। ਜਿਵੇਂ ਗੱਲਾਂ ਗੱਲਾਂ ਚ ਕੋਈ ਸੂਰਮਾ ਹੋਵੇ ਤੁਸੀਂ ਗੱਲਾਂ ਗੱਲਾਂ ਚ ਵਿਦਵਾਨ ਜੇ, ਓਦਾਂ ਨਾ ਤਾਂ ਪੜ੍ਹਨਾ ਤੇ ਨਾ ਪੜ੍ਹੇ ਬਚਨ ਨੂੰ ਨਾ ਕਮਾਉਣਾ ਨਾ ਜੀਵਨ ਵਿੱਚ ਧਾਰਨਾ ਹੈ।
ਨਿਸ਼ਫਲ ਐਸੇ ਜਾਣੋ,
ਕਹਿੰਦੇ ਉਹਨਾਂ ਦਾ ਇਸੇ ਤਰ੍ਹਾਂ ਹੀ ਨਿਸਫਲ ਜਾਣ ਲਓ ਸਾਰਾ ਪੜਿਆ ਹੋਇਆ।
ਐਸੇ ਘਨ ਜਲਹੀਨ ਪਛਾਣੋ,
ਜਿਵੇਂ ਜਲ ਤੋਂ ਬਿਨਾਂ ਖਾਲੀ ਬੱਦਲ ਹੋਣ ਤੇ ਉਹਨਾਂ ਦਾ ਕੋਈ ਬਹੁਤਾ ਅਸਰ ਨਹੀਂ ਹੁੰਦਾ।
ਇੱਕ ਜੋ ਸੂਰ ਸੰਤ ਇਸ ਰੀਤੀ,
ਇੱਕ ਜਿਹੜੇ ਐਸੇ ਸੂਰਮੇ ਹਨ ਸਮਝ ਲਓ ਸੰਤ ਹੀ, ਉਹ
ਪੜ੍ਹੇ ਸੁਣੇ ਸਭ ਸੰਗ ਸਭ ਪ੍ਰੀਤੀ,
ਉਹ ਪੜ੍ਹਦੇ ਤੇ ਸੁਣਦੇ ਪ੍ਰੀਤ ਨਾਲ ਤੇ ਸ਼ਰਧਾ ਨਾਲ ਹਨ। ਜਿਹੜਾ ਆਪਣੇ ਧਰਮਾਂ ਦੇ ਉਪਦੇਸ਼ਾਂ ਨੂੰ ਧਾਰਮਿਕ ਗ੍ਰੰਥਾਂ ਦੇ ਉਪਦੇਸ਼ਾਂ ਨੂੰ ਪੜ੍ਹਨਾ ਸ਼ਰਧਾ ਨਾਲ ਤੇ ਪ੍ਰੀਤੀ ਨਾਲ ਪੜ੍ਹਦੇ ਹਨ ਜੀ,
ਜਾਣੇ ਬੜ ਅਗਿਆਨ ਰਾਤੀ,
ਤੇ ਉਹ ਜੋ ਸੋਚਦੇ ਨੇ ਇਸ ਤਰੀਕੇ ਨਾਲ ਪੜ੍ਹਦੇ ਨੇ ਕਿ ਅਗਿਆਨ ਜਿਹੜਾ ਸਭ ਤੋਂ ਵੱਡਾ ਸਾਡਾ ਵੈਰੀ ਸਾਡੇ ਅੰਦਰ ਹੈ।
ਕੋ ਹਰਮ ਕਰੇ ਭਰ ਭਾਂਤੀ,
ਤੇ ਉਹ ਬੜੇ ਚੰਗੇ ਤਰੀਕੇ ਨਾਲ ਵੇਦਾਂ ਸ਼ਾਸਤਰਾਂ ਨੂੰ ਜਾਂ ਫਿਰ ਧਰਮ ਦੇ ਗ੍ਰੰਥਾਂ ਨੂੰ ਪੜ੍ਹ ਕੇ ਤੇ ਆਪਣੇ ਮਨ ਦੇ ਅਗਿਆਨ ਨੂੰ ਮਾਰਨ ਦਾ ਯਤਨ ਕਰਦੇ ਹਨ।
ਕਾਮ ਕ੍ਰੋਧ ਲੋਭ ਅਹੰਕਾਰ,
ਉਹਨਾਂ ਨੇ ਸਮਝ ਲਿਆ ਕਿ ਕਾਮ ਕ੍ਰੋਧ ਲੋਭ ਤੇ ਅਹੰਕਾਰ ਜੋ ਹੈ
ਇਹ ਤੇ ਅੰਗ ਸੁੱਕ ਰਹੇ ਪ੍ਰਕਾਰ,
ਕਹਿੰਦੇ ਨੇ ਇਹਨਾਂ ਤੋਂ ਬਚਣ ਵਾਸਤੇ ਫਿਰ ਉਹ ਪਟੇਬਾਜ ਸੂਰਮੇ ਦੀ ਤਰ੍ਹਾਂ ਮਹਾਰਾਜ ਜੀ ਦੇ ਬਚਨਾਂ ਨੂੰ ਉਪਦੇਸ਼ ਨੂੰ ਕਮਾ ਕੇ ਤੇ ਇਹਨਾਂ ਉੱਤੇ ਵਾਰ ਕਰਕੇ ਅਗਿਆਨ ਤੇ ਵਿਕਾਰਾਂ ਤੇ ਆਪਣੇ ਅੰਦਰੋਂ ਮਕਾਉਂਦੇ ਹਨ, ਮਾਰਦੇ ਹਨ ਇਹਨਾਂ ਨੂੰ।
ਸਤਿਗੁਰ ਸ਼ਬਦ ਸ਼ਸਤਰ ਜਿਨ ਕੇਰੇ,
ਸਤਿਗੁਰੂ ਜੀ ਦਾ ਸ਼ਬਦ ਹੀ ਅਸਲ ਵਿੱਚ ਉਹਨਾਂ ਦੇ ਹੱਥ ਚ ਸ਼ਸਤਰ ਹੈ।
ਪ੍ਰਹਾਰ ਨਾ ਲਾਵਹਿ ਦੇਰੀ,
ਤੇ ਦੇਰੀ ਨਹੀਂ ਲਾਉਂਦੇ ਫਿਰ ਉਹ ਵਾਰ ਕਰਦੇ ਆਪਣੇ ਅੰਦਰਲੇ ਇਹਨਾਂ ਵੈਰੀਆਂ ਤੇ ਵਿਕਾਰਾਂ ਤੇ।
ਪ੍ਰਤੀਸ਼ਿਧ ਹੈ ਸਨਮੁਖ ਹੋਈ,
ਨਿਤਾ ਪ੍ਰਤੀ ਰੋਜ਼ ਅਭਿਆਸ ਕਰਦੇ, ਰੋਜ਼ ਗੁਰੂ ਦੇ ਸ਼ਬਦ ਦਾ ਅਭਿਆਸ ਕਰਦੇ ਤੇ ਰੋਜ਼ ਛੇਦ ਦੇ ਵਿੰਨਦੇ ਹਨ ਇਹਨਾਂ ਅੰਦਰ ਬੈਠੇ ਦੂਤਾਂ ਨੂੰ।
ਸੂਰਨ ਕੀ ਵਿਦਿਆ ਹੈ ਸੋਈ,
ਕਹਿੰਦੇ ਅਸਲ ਵਿੱਚ ਸੂਰਮੇ ਦੀ ਵਿਦਿਆ ਤਾਂ ਉਹ ਆ ਨਾ ਜਿਸ ਦਾ ਵਾਰ ਖਾਲੀ ਨਾ ਜਾਏ ਤੇ ਅੰਦਰਲਿਆਂ ਵੈਰੀਆਂ ਤੇ ਵੀ ਵਾਰ ਕਰੇ।
ਉਹਨੇ ਕਿਹਾ ਹੋਰ ਸੁਣੋ ਦ੍ਰਿਸ਼ਟਾਂਤ,
ਮਹਾਰਾਜ ਨੇ ਆਖਿਆ ਇੱਕ ਹੋਰ ਦ੍ਰਿਸ਼ਟਾਂਤ ਤੁਸੀਂ ਇਸੇ ਤਰ੍ਹਾਂ ਸਰਵਣ ਕਰ ਲਓ।
ਜਿਸ ਪ੍ਰਕਾਰ ਤੁਮ ਹੋਏ ਨਾ ਸ਼ਾਂਤ,
ਜਿਸ ਕਰਕੇ ਤੁਹਾਨੂੰ ਸ਼ਾਂਤੀ ਨਹੀਂ ਆਉਂਦੀ, ਭਾਈ ਸ਼ਾਂਤੀ ਸਾਧਸੰਗ ਜੀ ਮਹਾਰਾਜ ਸਾਹਿਬ ਜੀ ਦੇ ਬਚਨ ਕਮਾਉਣ ਵਿੱਚ ਹੁੰਦੀ ਹੈ ਤੇ ਗੁਰੂ ਸਾਹਿਬ ਜੀ ਦਾ ਬਚਨ ਜੋ ਵੀ ਮਹਾਰਾਜ ਜੀ ਨੇ ਸਾਧਸੰਗ ਜੀ ਬਚਨ ਕੀਤੇ ਸਾਰੇ ਸ੍ਰਿਸ਼ਟੀ ਦੇ ਭਲੇ ਵਾਸਤੇ ਕੀਤੇ ਆ ਤੇ ਉਹਨਾਂ ਬਚਨਾਂ ਦੀ ਕਮਾਈ ਕਰਨ ਕਰਕੇ ਅਸਲ ਵਿੱਚ ਸ਼ਾਂਤੀ ਆਉਂਦੀ ਹੈ। ਅੱਜ ਸਾਧਸੰਗ ਜੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਨ ਹੈ। ਕਲਗੀਧਰ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਮਾਤਾ ਸੁੰਦਰ ਕੌਰ ਜੀ ਦੀ ਕੁੱਖ ਤੋਂ ਬਾਬਾ ਅਜੀਤ ਸਿੰਘ ਜੀ ਦਾ ਸਾਧਸੰਗ ਜੀ ਜਨਮ 23 ਮਾਘ 1743 ਬਿਕਰਮੀ ਨੂੰ ਪਾਉਂਟਾ ਸਾਹਿਬ ਦੀ ਧਰਤੀ ਤੇ ਹੋਇਆ ਸੀ। ਕਲਗੀਧਰ ਪਾਤਸ਼ਾਹ ਜੀ ਨੇ ਨਾਮ ਅਜੀਤ ਸਿੰਘ ਰੱਖਿਆ ਕਿਉਂਕਿ ਭੰਗਾਣੀ ਦੀ ਜੰਗ ਜਿੱਤੀ ਸੀ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਇਹ ਵੱਡੇ ਸਾਹਿਬਜ਼ਾਦੇ ਸਾਧਸੰਗ ਜੀ ਸਭ ਤੋਂ ਜਿਨ੍ਹਾਂ ਨੇ ਐਸਾ ਕਮਾਲ ਦਾ ਜੀਵਨ ਜੀਵਿਆ। ਕਲਗੀਧਰ ਪਾਤਸ਼ਾਹ ਜੀ ਦੀਆਂ ਬਖਸ਼ਾਂ ਸਾਧਸੰਗ ਜੀ ਉਹਨਾਂ ਨੇ ਬੇਅੰਤ ਪ੍ਰਾਪਤ ਕੀਤੀਆਂ। ਉਹਨਾਂ ਦਾ ਜਨਮ ਦਿਨ ਅੱਜ ਸੰਗਤਾਂ ਕਈ ਥਾਵਾਂ ਤੇ ਪ੍ਰੇਮ ਨਾਲ ਮਨਾ ਰਹੀਆਂ ਹਨ ਕਿਉਂਕਿ ਗੁਰੂ ਸਾਹਿਬ ਜੀ ਦੇ ਫਰਜੰਦ ਹਨ ਤੇ ਫਿਰ ਉਹਨਾਂ ਦੀ ਸ਼ਹੀਦੀ ਵੀ ਸਾਧਸੰਗ ਜੀ ਬੜੇ ਕਮਾਲ ਦੀ ਹੈ। 10ਵੇਂ ਪਾਤਸ਼ਾਹ ਜੀ ਦੇ ਫਰਜੰਦ ਹੋਣ ਕਰਕੇ ਫਿਰ ਇਹ ਸਮਾਗਮ ਸਾਹਿਬ ਸੰਗਤੀ ਚੱਲਦਾ ਪਿਆ ਦੀ ਬਾਬਤ ਇੱਕ ਦੋ ਕੁ ਬੇਨਤੀਆਂ ਕਰਨੀਆਂ ਸਨ। 26 ਤਰੀਕ ਨੂੰ 26 ਫਰਵਰੀ ਨੂੰ ਸਮਾਗਮ ਦੀ ਨਾਮ ਸਿਮਰਨ ਦੇ ਸਮਾਗਮ ਦੀ ਸਮਾਪਤੀ ਹੋ ਜਾਵੇਗੀ। ਜਿਸ ਦਿਨ ਸਮਾਪਤੀ ਹੋਣੀ ਸਾਹਿਬ ਸੰਗਤ ਜੀ ਹਰ ਸਾਲ ਦੀ ਤਰ੍ਹਾਂ ਇੱਕ ਸਹਿਜ ਪਾਠ ਪ੍ਰਾਰੰਭ ਵਾਲੇ ਦਿਨ ਤੋਂ ਚੱਲਦਾ ਹੈ ਅਤੇ ਉਹਦਾ ਭੋਗ ਵੀ ਉਸੇ ਦਿਨ ਸਮਾਪਤੀ ਵਾਲੇ ਦਿਨ ਪਾਉਣਾ ਹੁੰਦਾ। ਸਮਾਪਤੀ 'ਤੇ ਜਿੱਥੇ ਸਮਾਗਮ ਦੀ ਸਮਾਪਤੀ ਹੋਵੇਗੀ ਉੱਥੇ ਸਹਿਜ ਪਾਠ ਦੇ ਭੋਗ ਪੈਣਗੇ। ਇਸ ਸਾਰੇ ਸਮਾਗਮ ਨੂੰ ਸਾਹਿਬ ਸੰਗਤ ਜੀ 9:30 ਵਜੇ ਤੱਕ ਲਾਈਵ ਪੇਟੀਐਮ ਚੈਨਲ ਤੋਂ ਵਿਖਾ ਲਿਆ ਜਾਵੇਗਾ। ਸਮਾਪਤੀ ਵਾਲੇ ਦਿਨ ਸਮਾਗਮਾਂ ਦੀ ਸੰਪੂਰਨਤਾ ਦੀ ਖੁਸ਼ੀ ਵਿੱਚ ਅਤੇ ਸਹਿਜ ਪਾਠ ਦੇ ਭੋਗ ਦੀ ਖੁਸ਼ੀ ਵਿੱਚ ਮਹਾਰਾਜ ਸਾਹਿਬ ਜੀ ਦੇ ਸੁੰਦਰ ਮਾਲਿਆਂ ਦੀ ਸੇਵਾ ਕੀਤੀ ਜਾਵੇਗੀ। ਉਸ ਸੇਵਾ ਦੀ ਬਾਬਤ ਪਹਿਲਾਂ ਵੀ ਥੋੜ੍ਹੀ ਕੁ ਬੇਨਤੀ ਕੀਤੀ ਸੀ ਕਿ ਇਹ ਜਿਹੜੇ ਰਮਾਲਾ ਸਾਹਿਬ ਅਤੇ ਚੰਦੋਆ ਸਾਹਿਬ ਉਸ ਦਿਨ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦੇ ਅੰਗਾਂ ਨੂੰ ਸ਼ੁਭਤ ਕੀਤੇ ਜਾਣਗੇ, ਇਹ ਸਾਰੀ ਸੰਗਤ ਵੱਲੋਂ ਨੇ, ਕਿਸੇ ਇੱਕ ਗੁਰਮੁਖ ਵੱਲੋਂ ਨਹੀਂ। ਇਸ ਕਰਕੇ ਸਾਰੀਆਂ ਸੰਗਤਾਂ ਹੀ ਸਾਧ ਸੰਗਤ ਜੀ ਇਹਦੇ ਵਿੱਚ ਹਿੱਸਾ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਲੈ ਸਕਦੀਆਂ, ਆਪਣੀ ਮਾਇਆ ਸਫਲੀ ਕਰ ਸਕਦੀਆਂ, ਕਿਉਂਕਿ ਉਵੇਂ ਤਾਂ ਬਹੁਤ ਧਰਮ ਦੇ ਕੰਮਾਂ 'ਤੇ ਮਾਇਆ ਗੁਰਮੁਖ ਪਿਆਰੇ ਲੋਕ ਖਰਚਦੇ, ਪਰ ਕਈ ਵਾਰੀ ਫਿਰ ਕਈਆਂ ਥਾਵਾਂ 'ਤੇ ਖਰਚੀ ਮਾਇਆ ਦੀ ਬਾਬਤ ਮਨਾਂ 'ਚ ਸ਼ੰਕਾ ਪੈ ਜਾਂਦਾ, ਦੇ ਤਾਂ ਦਿੱਤੀ ਸੀ ਪਤਾ ਨਹੀਂ ਲੱਗੀ ਥਾਂ ਕਿ ਨਹੀਂ ਲੱਗੀ। ਇੱਥੇ ਤਾਂ ਕੋਈ ਸ਼ੰਕਾ ਹੀ ਨਹੀਂ, ਕਿਉਂਕਿ ਇਹ ਤਾਂ ਸਾਰੇ ਸਾਹਮਣੇ ਆ ਜਾਣਾ ਅਤੇ ਸਾਰਾ ਕੁਝ ਸਾਰੀ ਸੰਗਤ 'ਤੇ ਹੁੰਦਿਆਂ ਫਿਰ ਗੁਰੂ ਸਾਹਿਬ ਜੀ ਵਾਸਤੇ ਹੀ ਆ ਵਿਸ਼ੇਸ਼ ਤੌਰ 'ਤੇ। ਮਹਾਰਾਜਾ ਰਣਜੀਤ ਸਿੰਘ ਨੂੰ ਕਿਸੇ ਨੇ ਬਹੁਤ ਕੀਮਤੀ ਚਾਨਣੀ ਭੇਟ ਕੀਤੀ ਸੀ, ਲੱਗ ਗਈ ਉਹਦੇ ਉੱਪਰ ਜਦੋਂ ਥੱਲੇ ਬੈਠਾ ਆਣ ਕੇ ਤਾਂ ਨੂੰ ਧਿਆਨ ਮਾਰਿਆ, ਬਹੁਤ ਹੀ ਕੀਮਤੀ ਅਤੇ ਸੁੰਦਰ ਸੀ। ਉਸੇ ਵੇਲੇ ਥੱਲਿਓਂ ਉੱਠ ਗਿਆ, ਅਕਾਲੀ ਫੂਲਾ ਸਿੰਘ ਜੀ ਦੇ ਕੋਲ ਗਿਆ, ਜਾ ਕੇ ਭੇਟਾ ਦੇ ਦਿੱਤੀ, ਆਖਿਆ ਇੰਨੀ ਕੀਮਤੀ ਅਤੇ ਸੁੰਦਰ ਚਾਨਣੀ ਸਿਰਫ ਮੇਰੇ ਗੁਰੂ ਦੇ ਸੀਸ 'ਤੇ ਝੁਲਣੀ ਚਾਹੀਦੀ ਹੈ, ਰਣਜੀਤ ਸਿੰਘ ਦੇ ਨਹੀਂ, ਇਸ ਕਰਕੇ ਇਹ ਭੇਟਾ ਪ੍ਰਵਾਨ ਕਰ ਲਓ। ਅਤੇ ਉਹਨਾਂ ਨੇ ਆਖਿਆ ਸੀ ਵੀ ਠੀਕ ਹੈ, ਤੇਰੀ ਸ਼ਰਧਾ ਦੇ ਨਾਲ ਆਈ ਇਹ ਭੇਟਾ ਪ੍ਰਵਾਨ ਕਰ ਲਾਂਗੇ, ਪਰ ਹੁਣ ਗੁਰੂ ਸਾਹਿਬ ਜੀ ਦੇ ਸੀਸ 'ਤੇ ਨਹੀਂ ਇਹ ਲੱਗੇਗੀ। ਕਿਉਂ ਨਹੀਂ ਝੁੱਲੇਗੀ? ਕਿਉਂਕਿ ਇੱਕ ਵਾਰ ਤੇਰੇ ਉੱਪਰ ਝੁੱਲ ਚੁੱਕੀ ਅਤੇ ਤੂੰ ਬੈਠ ਗਿਆ ਥੱਲੇ, ਭਾਵਾਂ ਗਲਤੀ ਨਾਲ ਬੈਠਾ, ਬਾਅਦ 'ਚ ਪਤਾ ਲੱਗਾ, ਹਾਂ ਤੇਰੀ ਭੇਟਾ ਪ੍ਰੇਮ ਦੀ ਇਹ ਆ ਗਈ ਹੈ, ਅਰਦਾਸ ਉਹਦੀ ਕਰ ਦਿੱਤੀ ਗਈ ਅਤੇ ਭੇਟਾ ਵੀ ਪ੍ਰਵਾਨ ਕਰ ਲਈ, ਪਰ ਝੁੱਲੀ ਨਾ ਉਹ ਚਾਨਣੀ ਮਹਾਰਾਜ 'ਤੇ, ਕਿਉਂਕਿ ਇੱਕ ਵਾਰੀ ਉਹਦੇ 'ਤੇ ਲੱਗ ਚੁੱਕੀ ਸੀ ਉਹ ਤੋਸ਼ੇਖਾਨੇ 'ਚ ਸਾਧ ਸੰਗਤ ਜੀ, ਫਿਰ 84 'ਚ ਉਦੋਂ ਬਾਅਦ ਉਹ ਗਾਇਬ ਹੋਈ। ਬਹੁਤ ਹੀ ਕੀਮਤੀ ਸੀ ਅਤੇ ਜਲਾਓ ਵਾਲੇ ਦਿਨ ਸਾਧ ਸੰਗਤ ਜੀ ਬਹੁਤ ਸੰਗਤਾਂ ਕੀਮਤੀ ਵਸਤੂਆਂ ਦੇ ਉੱਥੇ ਦਰਸ਼ਨ ਕਰਦੀਆਂ। ਮਹਾਰਾਜ ਸਾਹਿਬ ਜੀ ਦੇ ਸੀਸ ਉੱਪਰ ਜਿਹੜਾ ਸਾਧ ਸੰਗਤ ਜੀ ਚੰਦੋਆ ਝੁਲਣਾ ਅਤੇ ਰਮਾਲਿਆਂ ਦੀ ਸੇਵਾ, ਇਹ ਵੱਡੀ ਮਹਾਨ ਸੇਵਾ ਹੁੰਦੀ ਹੈ। ਇਸ ਕਰਕੇ ਸਾਰੀਆਂ ਸੰਗਤਾਂ ਇਸ ਸੇਵਾ 'ਚ ਹਿੱਸਾ ਪਾ ਸਕਦੀਆਂ। ਜਿਹੜੇ ਦੂਰ ਬੈਠੇ ਨੇ ਗੁਰਮੁਖ ਪਿਆਰੇ, ਆਪਣੀ ਮਾਇਆ ਸਫਲੀ ਕਰਨੀ ਚਾਹੁੰਦੇ ਆ, ਗੁਰੂ ਘਰ ਦੇ ਸਾਧ ਸੰਗਤ ਜੀ ਉਹ ਨੰਬਰ 'ਤੇ ਫੋਨ ਕਰਕੇ ਉਹਨਾਂ ਕੋਲੋਂ ਅਕਾਊਂਟ ਨੰਬਰ ਲੈ ਕੇ ਉਹ ਮਾਇਆ ਭੇਜ ਸਕਦੇ ਆ, ਕਿਉਂਕਿ 26 ਤਰੀਕ ਤੱਕ ਉਹ ਤਿਆਰ ਹੋ ਕੇ ਸਾਧ ਸੰਗਤ ਜੀ ਫਿਰ ਆ ਜਾਵੇਗਾ ਸਾਰਾ ਸੈੱਟ, ਉਸ ਦਿਨ ਮਹਾਰਾਜ ਸਾਹਿਬ ਜੀ ਦੇ ਅੱਗੇ ਉਹ ਭੇਟ ਕੀਤਾ ਜਾਵੇਗਾ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਬਖਸ਼ਿਸ਼ ਕੀਤੀ ਜਿਹੜੀ ਅੰਮ੍ਰਿਤ ਦੀ, 26 ਤਰੀਕ ਨੂੰ 2 ਵਜੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋਵੇਗਾ ਅਤੇ ਜਿਹੜੇ ਉਹ ਵਡਭਾਗੀ ਜਾਨ ਹੈ ਉਹ ਵਿਚਾਰਾਂ 'ਚੋਂ ਦਲੀਲਾਂ 'ਚੋਂ ਨਿਕਲ ਕੇ ਗੁਰੂ ਸਾਹਿਬ ਜੀ ਦੀਆਂ ਬਖਸ਼ਾਂ ਪ੍ਰਾਪਤ ਕਰਕੇ ਆਪਣੇ ਜਨਮ ਨੂੰ ਸਫਲਾ ਕਰਨਗੇ, ਕਿਉਂਕਿ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ ਕਿਰਪਾ ਕੀਤੀ। 26 ਜੇਠ ਸੰਮਤ 1756 ਨੂੰ ਇੱਕ ਹੁਕਮਨਾਮਾ ਮਹਾਰਾਜ ਸਾਹਿਬ ਜੀ ਨੇ ਕਾਬਲ ਵਾਲੀਆਂ ਦੀਆਂ ਸੰਗਤਾਂ ਵੱਲੇ ਭੇਜਿਆ ਸੀ, ਜਿਸ ਵਿੱਚ ਵਿਸ਼ੇਸ਼ ਕਰਕੇ ਮਹਾਰਾਜ ਨੇ ਇਹ ਅੱਖਰ ਲਿਖੇ ਸਨ, ਉੱਪਰ ਲਿਖਿਆ ਸੀ ਏਕ ਓਅੰਕਾਰ ਸਤਿਗੁਰੂ ਸਹਾਇ, ਥੱਲੇ ਮਹਾਰਾਜ ਜੀ ਨੇ ਬਚਨ ਕੀਤੇ ਸਰਬੱਤ ਸੰਗਤ ਕਾਬਲ ਦੀ ਗੁਰੂ ਰੱਖੇਗਾ, ਤੁਸਾਂ ਉੱਪਰ ਸਾਡੀ ਬਹੁਤ ਖੁਸ਼ੀ ਹੈ, ਤੁਸੀਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ, ਇਹ ਮਹਾਰਾਜ ਜੀ ਦੇ ਬਚਨ ਸੀ ਹੁਕਮਨਾਮੇ 'ਚ, ਯਾਨੀ ਹੁਕਮ ਆ ਮਹਾਰਾਜ ਦਾ, ਲਿਖਿਆ ਸੀ ਤੁਸੀਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ, ਕੇਸ ਰੱਖਣੇ ਇਹ ਸਾਡੀ ਮੋਹਰ ਹਨ, ਕਾਸ਼ ਕਿਰਪਾਨ ਦਾ ਵਸਾ ਕਰਨਾ ਨਾਹੀਂ, ਸਰਬਲੋਹ ਦਾ ਕੜਾ ਹੱਥ ਪਹਿਨਣਾ, ਦੋਨੋਂ ਵਕਤ ਕੇਸਾਂ ਦੀ ਸੇਵਾ ਕੰਘੇ ਸੌ ਕਰਨੀ, ਸਰਬੱਤ ਸੰਗਤ ਭਾਖਿਆ ਕਾ ਕੁੱਠਾ ਮਾਸ ਖਾਵੇ ਨਾਹੀਂ, ਕੰਨਿਆਂ ਭਾਦਵੀ ਮਾਰਨ ਵਾਲੇ ਸੇ ਮੇਲ ਨਾ ਰੱਖਣਾ, ਗੁਰਬਾਣੀ ਪੜ੍ਹਨੀ, ਵਾਹਿਗੁਰੂ ਜਪਣਾ, ਮਤ ਗੁਰੂ ਕੀ ਰੱਖਣੀ। ਇਹ ਹੁਕਮਨਾਮਾ ਸੀ ਮਹਾਰਾਜ ਸਾਹਿਬ ਜੀ ਦਾ। ਥੱਲੇ ਮਹਾਰਾਜ ਜੀ ਦੇ ਸਹਿਮ ਸਨ ਪਾਤਸ਼ਾਹੀ 10ਵੀਂ 26 ਜੇਠ ਸੰਮਤ 1756। ਇਸ ਹੁਕਮਨਾਮੇ ਵਿੱਚ ਸਾਧ ਸੰਗਤ ਜੀ ਦੇਖੋ ਮਹਾਰਾਜ ਸਾਹਿਬ ਜੀ ਨੇ ਆਖਿਆ ਤੁਸੀਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ, ਫਿਰ ਵਿਸ਼ੇਸ਼ ਕਰਕੇ ਇਕੱਲੇ ਇਕੱਲੇ ਇੱਕ ਕਾਰ ਦਾ ਜ਼ਿਕਰ ਕਰ ਦਿੱਤਾ, ਆਖਿਆ ਕੇਸ ਰੱਖਣੇ ਇਹ ਸਾਡੀ ਮੋਹਰ ਹੈ, ਕਾਸ਼ ਕਿਰਪਾਨ ਦਾ ਵਸਾਹ ਕਰਨਾ ਨਾਹੀਂ, ਸਰਬਲੋਹ ਦਾ ਕੜਾ ਹੱਥ ਪਹਿਨਣਾ, ਕੇਸਾਂ ਦੀ ਸੇਵਾ ਦੋਨੋਂ ਵਕਤ ਕੰਘੇ ਸੌ ਕਰਨੀ। ਪੰਜੇ ਕਕਾਰ ਇਹਦੇ ਵਿੱਚ ਆ ਗਏ। ਕਕਾਰ ਅਸਲ ਵਿੱਚ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਹੈ, ਗੁਰੂ ਸਾਹਿਬ ਜੀ ਦੀਆਂ ਕੀਤੀਆਂ ਹੋਈਆਂ ਬਖਸ਼ਾਂ ਵਿੱਚੋਂ ਸਾਧ ਸੰਗਤ ਜੀ ਇਹ ਵਿਸ਼ੇਸ਼ ਰਹਿਮਤ ਹੈ, ਕਿਉਂਕਿ ਗੁਰੂ ਦੀ ਦਿੱਤੀ ਹੋਈ ਸਿੱਖਾਂ ਨੂੰ ਸਾਧ ਸੰਗਤ ਜੀ ਕੋਈ ਵੀ ਜਿਹੜੀ ਨਿਸ਼ਾਨੀ ਹੈ ਉਹ ਮਹਾਰਾਜ ਜੀ ਦੀ ਬਖਸ਼ਿਸ਼ ਹੁੰਦੀ ਹੈ। ਸਤਿਗੁਰੂ ਜੀ ਨੇ ਇਹ ਵਿਸ਼ੇਸ਼ ਕਰਕੇ ਆਪਣੇ ਉੱਪਰ ਬਖਸ਼ਿਸ਼ਾਂ ਕੀਤੀਆਂ, ਨਿਸ਼ਾਨੀ ਦੇ ਦਿੱਤੀ, ਫਿਰ ਹੁਕਮ ਕਰ ਦਿੱਤਾ, ਫਿਰ ਵਿਸ਼ੇਸ਼ ਕਰਕੇ ਸਾਧ ਸੰਗਤ ਜੀ ਇਹ ਜਿਹੜੇ ਕਕਾਰ ਨੇ ਇਹਨਾਂ ਨਾਲ ਪਿਆਰ ਬਣਿਆ ਰਹੇ। ਇਹਦੇ ਲਈ ਉਵੇਂ ਤਾਂ ਬਹੁਤ ਕੁਝ ਵਿਦਵਾਨਾਂ ਨੇ ਲਿਖਿਆ, ਕਕਾਰ ਫਿਲਾਸਫੀ ਸਾਰੀ ਲਿਖੀ ਹੋਈ ਹੈ, ਅੰਮ੍ਰਿਤ ਕਿਉਂ ਛਕਣਾ ਇਹਦੀ ਬਾਬਤ ਵੀ ਬਹੁਤ ਸਾਰੇ ਬਚਨ ਸਾਧ ਸੰਗਤ ਜੀ ਲਿਖੇ ਹੋਏ ਵਿਦਵਾਨਾਂ ਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਇੱਕ ਇੱਕ ਸਾਧ ਸੰਗਤ ਜੀ ਜਿਹੜਾ ਕਕਾਰ ਹੈ, ਪੰਜਾਂ ਕਕਾਰਾਂ ਦੇ ਬਿਨਾਂ ਸਿੱਖ ਦੀ ਰਹਿਤ ਪੂਰੀ ਨਹੀਂ ਹੁੰਦੀ। ਕੋਈ ਇੱਕ ਕਕਾਰ ਇਹਨਾਂ ਪੰਜਾਂ ਵਿੱਚੋਂ ਘੱਟ ਹੈ ਤੇ ਰਹਿਤ ਵਿੱਚ ਪ੍ਰਪੱਕ ਸਿੱਖ ਨਹੀਂ ਮੰਨਿਆ ਜਾਵੇਗਾ। ਤੇ ਮਹਾਰਾਜ ਨੇ ਆਖਿਆ ਸੀ ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾ ਹੀ, ਆਖਿਆ ਸੀ ਆਹ ਆ ਪੁਤਲਾ ਆ ਸਰੀਰ ਨਹੀਂ ਮੈਨੂੰ ਪਿਆਰਾ, ਮੈਨੂੰ ਰਹਿਤ ਪਿਆਰੀ ਹੈ, ਤੇ ਜਿਹਦੀ ਰਹਿਤ ਪਿਆਰੀ ਹੈ ਉਹਦਾ ਫਿਰ ਸਰੀਰ ਵੀ ਪਿਆਰਾ ਹੀ, ਉਹ ਸਿੱਖ ਮੈਨੂੰ ਪਿਆਰਾ। ਮਹਾਰਾਜ ਨੇ ਬਚਨ ਕੀਤੇ ਸਨ ਜੋ ਹਮਰੀ ਫੁਨ ਰਹਿਤ ਸੋ ਰਾਖੈ, ਗੁਰਬਾਣੀ ਰਸ ਨਿਤ ਉੱਠ ਚਾਖੈ, ਮੈਂ ਤਿਨਕੇ ਸਦ ਰਹੋ ਸਹਾਇਕ, ਦੁੱਖ ਵਿਘਨ ਸਗਲੇ ਤਿਨਕਾਇਕ। ਜਿਹੜਾ ਸਾਡੀ ਰਹਿਤ ਰੱਖੇਗਾ ਉਹਨੂੰ ਮੈਂ ਦੁੱਖਾਂ ਕਲੇਸ਼ਾਂ ਤੋਂ ਬਚਾਵਾਂਗਾ, ਮੈਂ ਉਹਦਾ ਸਹਾਈ ਹਾਂ, ਉਹਦੀ ਜਾਮਨੀ ਮੇਰੀ ਬਣ ਜਾਂਦੀ ਹੈ। ਫਿਰ ਰਹਿਤ ਵਿੱਚ ਸਤਸੰਗ ਜੀ ਪੰਜੇ ਕਕਾਰ ਆਉਂਦੇ ਆ ਤੇ ਕਿਰਪਾਨ ਵੀ ਇਹਦੇ ਵਿੱਚ ਹੀ ਆਉਂਦੀ ਹੈ। ਗੁਰੂ ਸਾਹਿਬ ਜੀ ਨੇ ਇਹ ਕੋਈ ਸੁਭਾਵਕ ਨਹੀਂ ਸਤਸੰਗ ਜੀ ਸਿੱਖਾਂ ਨੇ ਕਕਾਰ ਪਹਿਨੇ ਜਾਂ ਕਿਰਪਾਨ ਪਾਈ, ਮਹਾਰਾਜ ਜੀ ਦੀ ਵਿਸ਼ੇਸ਼ ਕਰਕੇ ਬਖਸ਼ਿਸ਼। ਜਿਸ ਵੇਲੇ ਮਹਾਰਾਜ ਨੇ ਕਕਾਰ ਦਿੱਤੇ ਇਹਨਾਂ ਦੇ ਬਦਲਵੇਂ ਰੂਪ ਵਿੱਚ ਵੀ ਜ਼ਰੂਰ ਕੁਝ ਨਾ ਕੁਝ ਹੋਵੇਗਾ। ਕਕਾਰ ਦੀ ਥਾਂ 'ਤੇ ਬੰਦੂਕਾਂ ਅਤੇ ਪਿਸਤੌਲ ਉਦੋਂ ਵੀ ਸਨ ਮਹਾਰਾਜ ਜੀ ਦੇ ਕੋਲ, ਲੋਹਗੜ੍ਹ ਦੇ ਵਿੱਚ ਸਾਰਾ ਕੁਝ ਬਣਦਾ ਸੀ, ਪਰ ਵਿਸ਼ੇਸ਼ ਕਰਕੇ ਮਹਾਰਾਜ ਨੇ ਸਾਧ ਸੰਗਤ ਜੀ ਬਖਸ਼ਿਸ਼ਾਂ ਕੀਤੀਆਂ। ਕਿਉਂ? ਕਿਉਂਕਿ ਇਹ ਅਸਲ ਵਿੱਚ ਹੈ ਹੀ ਸਾਧ ਸੰਗਤ ਜੀ ਕਿਰਪਾ ਦੀ ਖਾਣ, ਜਿਸ ਦੇ ਹੱਥ ਵਿੱਚ ਹੈ ਉਹਦੇ ਵਿੱਚੋਂ ਸਮਝ ਲਓ ਵੀ ਕਿਰਪਾ ਨਜ਼ਰੀ ਆਉਣੀ ਚਾਹੀਦੀ, ਕਿਉਂਕਿ ਸਿੱਖ ਦਾ ਸਰੂਪ ਸੰਤ ਅਤੇ ਸਿਪਾਹੀ ਦੋ ਗੁਣਾਂ ਦਾ ਸੁਮੇਲ ਕਰਕੇ ਮਹਾਰਾਜ ਨੇ ਪੂਰਾ ਕੀਤਾ। ਜਦੋਂ ਸਿੱਖ ਨਿਤਨੇਮ ਕਰਦਾ ਤੇ ਬਾਅਦ 'ਚ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਉਦੋਂ ਉਹ ਸੰਤ ਆ ਇੱਕ ਵਧੀਆ ਸੋਹਣੇ ਜੀਵਨ ਵਾਲਾ। ਤੇ ਜਦੋਂ ਸਾਧ ਸੰਗਤ ਜੀ ਫਿਰ ਉਹ ਗੁਰੂ ਦੀਆਂ ਰਹਿਤਾਂ 'ਚ ਪ੍ਰਪੱਕਤਾ ਰੱਖਦਾ, ਕਕਾਰਾਂ ਨਾਲ ਪਿਆਰ ਕਰਦਾ, ਤੇ ਉਦੋਂ ਫਿਰ ਸਾਧ ਸੰਗਤ ਜੀ ਉਹ ਅਕਾਲ ਪੁਰਖ ਦੀ ਫੌਜ ਦਾ ਇੱਕ ਸਿਪਾਹੀ ਬਣ ਜਾਂਦਾ, ਕਿਉਂਕਿ ਮਹਾਰਾਜ ਨੇ ਆਖਿਆ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਹੁਣ ਫੌਜ ਕੋਈ ਵੀ ਹੋਵੇ ਸਾਧ ਸੰਗਤ ਜੀ ਉਹ ਸ਼ਸਤਰਧਾਰੀ ਹੁੰਦੀ, ਕਿਸੇ ਕੰਟਰੀ ਦੀ ਫੌਜ ਦੇਖੋ ਤੁਸੀਂ ਜੇ ਉਹਦੇ ਕੋਲ ਸ਼ਸਤਰ ਨਹੀਂ ਤੇ ਫੌਜ ਨਹੀਂ ਹੈ ਉਹ, ਜੇ ਸ਼ਸਤਰਧਾਰੀ ਹੈ ਤੇ ਫੌਜ ਹੈ, ਆਪਣੀ ਰੱਖਿਆ ਕਰ ਸਕਦੀ ਹੈ, ਸਵੈ ਰੱਖਿਆ ਕਰ ਸਕਦੀ ਹੈ ਤੇ ਕਿਸੇ ਦੂਸਰੇ ਦੇ ਵੀ ਜਾਨ ਬਚਾ ਸਕਦੀ, ਪਰਉਪਕਾਰ ਕਰ ਸਕਦੀ ਹੈ। ਇਸੇ ਤਰ੍ਹਾਂ ਇਹ ਅਕਾਲ ਪੁਰਖ ਦੀ ਫੌਜ ਹੈ ਤੇ ਫੌਜ ਸ਼ਸਤਰਧਾਰੀ ਹੈ, ਪਰ ਸ਼ਸਤਰਧਾਰੀ ਇੱਦਾਂ ਦੀ ਨਹੀਂ ਮਹਾਰਾਜ ਨੇ ਬਣਾਈ ਅਕਾਲ ਪੁਰਖ ਦੀ ਫੌਜ ਵੀ ਲੋਕਾਂ ਨੂੰ ਡਰਾਉਂਦੀ ਫਿਰੇ ਤੇ ਲੋਕਾਂ ਦਾ ਧਨ ਖੋਹਦੀ ਫਿਰੇ, ਕਿਸੇ ਉੱਤੇ ਹਮਲਾ, ਕਿਸੇ ਨੂੰ ਸਾਧ ਸੰਗਤ ਜੀ ਡਰਾਵਾ ਜਾਣ ਦਾ ਇਹ ਨਹੀਂ, ਸਵੈ ਰੱਖਿਆ ਤੇ ਪਰਉਪਕਾਰ ਲਈ ਮਹਾਰਾਜ ਨੇ ਇਹ ਫੌਜ ਅਕਾਲ ਪੁਰਖ ਦੀ ਸਾਧ ਸੰਗਤ ਜੀ ਤਿਆਰ ਕੀਤੀ, ਤੇ ਸ਼ਸਤਰ ਤਿਆਰੀ ਤਿਆਰ ਬਰ ਤਿਆਰ ਦੋਵਾਂ ਪੱਖਾਂ ਤੋਂ, ਸੰਤ ਵਾਲੇ ਗੁਣ ਤੋਂ, ਸਿਪਾਹੀ ਵਾਲੇ ਗੁਣ ਤੋਂ। ਤੇ ਇਸ ਕਰਕੇ ਇਹਨਾਂ ਪੰਜਾਂ ਕਕਾਰਾਂ ਦੀ ਇਕੱਲੇ ਇਕੱਲੇ ਦੀ ਬਹੁਤ ਮਹਾਨਤਾ, ਵਿਸ਼ੇਸ਼ ਕਰਕੇ ਕਿਰਪਾਨ ਦੀ ਵੀ, ਕਿਉਂਕਿ ਕਦੀ ਸਾਧ ਸੰਗਤ ਜੀ ਜ਼ਕਰੀਏ ਨੇ ਨਾਦਰ ਨੂੰ ਜਵਾਬ ਦਿੱਤਾ ਸੀ, ਉਹਨੇ ਆਖਿਆ ਸੀ ਮੇਰੀ ਸ਼ਮਸ਼ੀਰ ਦੇ ਅੱਗੇ ਤਾਂ ਦੁਨੀਆ ਦੇਖ ਕੇ ਸਿਰ ਝੁਕਾ ਲੈਂਦੀ, ਇਹ ਕੌਣ ਨੇ ਕਿਰਪਾਨਾਂ ਵਾਲੇ ਜਿਹੜੇ ਨਾਦਰ ਦੀ ਕਿਰਪਾਨ ਤੋਂ ਨਾ ਡਰਨ, ਕਿਉਂਕਿ ਉਹਨਾਂ ਦੇ ਉਹ ਬਚਨ ਸਨ। ਉਹ ਨਾਦਰ ਦਾ ਲੜਕਾ ਨਾਸਰ ਸਾਧ ਸੰਗਤ ਜੀ ਮੁਹੰਮਦ ਸ਼ਾਹ ਰੰਗੀਲੇ ਦੀ ਲੜਕੀ ਨਾਲ ਵਿਆਹਿਆ ਗਿਆ ਸੀ, ਹਾਰ ਗਿਆ ਸੀ ਉਹਦੇ ਅੱਗੇ। ਜਦੋਂ ਉਹਦਾ ਡੋਲਾ ਲੈਣ ਵਾਸਤੇ ਗਿਆ ਤਾਂ ਉਹਦੀਆਂ ਸਖੀਆਂ ਨੇ ਮਖੌਲ ਕੀਤਾ ਸੀ, ਆਪਣਾ ਕੁਰਸੀਨਾਮਾ ਦੱਸ, ਤੇਰਾ ਖਾਨਦਾਨ ਕੀ ਹੈ, ਕਿੱਥੋਂ ਚੱਲਦਾ। ਉਹ ਚੁੱਪ ਕਰਕੇ ਮੁੜ ਆਇਆ ਸੀ ਤੇ ਆਪਣੇ ਪਿਤਾ ਨਾਦਰ ਨੂੰ ਆਖਿਆ, ਭਾਈ ਉਹਨੇ ਆਖਿਆ ਲੈ ਕੇ ਨਹੀਂ ਆਇਆ, ਇਕੱਲਾ ਆ ਗਿਆ। ਕਹਿਣ ਲੱਗਾ ਜੀ ਉਹ ਤਾਂ ਮੈਨੂੰ ਮਖੌਲ ਕਰਦੀਆਂ ਉੱਥੇ ਕੁੜੀਆਂ, ਉਹ ਕਹਿੰਦੀਆਂ ਕੁਰਸੀਨਾਮਾ ਦੱਸ, ਕੁਰਸੀਨਾਮਾ ਕੀ ਦੱਸਾਂ। ਤੇ ਲਾਲ ਅੱਖਾਂ ਕਰਕੇ ਨਾਦਰ ਨੇ ਸ੍ਰੀ ਸਾਹਿਬ ਮਿਆਨ ਚੋਂ ਕੱਢ ਕੇ ਆਖਿਆ ਸੀ ਆਹ ਮੇਰਾ ਕੁਰਸੀਨਾਮਾ, ਕਿਉਂਕਿ ਮੈਂ ਇਸ ਸ੍ਰੀ ਸਾਹਿਬ ਦੇ ਆਸਰੇ ਨਾਲ ਸਾਰਾ ਕੁਝ ਪ੍ਰਾਪਤ ਕੀਤਾ, ਜਾ ਕੇ ਉਹਨਾਂ ਨੂੰ ਦੱਸ ਸਾਡਾ ਕੁਰਸੀਨਾਮਾ ਤੇ ਖਾਨਦਾਨਾ ਕਿਰਪਾਨ ਹੈ। ਉਹਨਾਂ ਅੱਖਰ ਲਿਖੇ ਸੀ, ਕਿਹਾ ਮਨਮ ਨਾਸਰ ਪਿਸਰੇ ਨਾਦਰ, ਨਾਦਰ ਪਿਸਰੇ ਬਾ ਸ਼ਮਸ਼ੀਰ। ਉਹੋ ਜਿਹੇ ਲੋਕ ਜਿਹੜੇ ਜ਼ੁਲਮ ਕਰਨ ਵਾਲੇ ਤੇ ਖੂਨ ਵਹਾਉਣ ਵਾਲੇ ਸਨ, ਉਹ ਵੀ ਕਿਰਪਾਨ ਨੂੰ ਤੇ ਤਲਵਾਰ ਨੂੰ ਸ੍ਰੀ ਸਾਹਿਬ ਨੂੰ ਇੰਨਾ ਪਿਆਰ ਕਰਨ ਵਾਲੇ, ਕਹਿੰਦੇ ਸਾਡਾ ਖਾਨਦਾਨ ਇਹ 'ਚ ਪੈਦਾ ਹੋਇਆ। ਤੇ ਕਲਗੀਧਰ ਪਾਤਸ਼ਾਹ ਜੀ ਨੇ ਤਾਂ ਬਚਨ ਹੀ ਇਹ ਕੀਤੇ ਸਨ ਸ਼ਹੀਦੀ ਵੇਲੇ, ਜਦੋਂ ਜਲਾਦ ਤਲਵਾਰ ਕੱਢ ਕੇ ਆਇਆ, ਆਖਿਆ ਸੀ ਤਲਵਾਰ ਦੇਖ ਲਓ, ਮੰਨ ਲਓਗੇ ਇਹਨ? ਮਹਾਰਾਜ ਨੇ ਆਖਿਆ ਨਹੀਂ। ਮੈਂ ਆਖਿਆ ਡਰ ਨਹੀਂ ਆਉਂਦਾ? ਮਹਾਰਾਜ ਨੇ ਆਖਿਆ ਮੈਨੂੰ ਇਸ ਤੇਗ ਤੋਂ ਡਰਾਉਣਾ, ਮੇਰਾ ਨਾਂ ਹੀ ਤੇਗ ਬਹਾਦਰ ਹੈ, ਐਵੇਂ ਨਹੀਂ ਮੇਰੇ ਪਿਤਾ ਨੇ ਮੇਰਾ ਨਾਂ ਤੇਗ ਬਹਾਦਰ ਰੱਖਿਆ। ਤੇ ਮਹਾਰਾਜ ਨੇ ਬਚਨ ਕੀਤੇ ਸਨ, ਮੈਂ ਹਾਂ ਤੇਗ ਤੇ ਕੱਢ ਲਾ ਤੇਗ, ਤੂੰ ਵੀ ਇੱਕ ਦੋ ਨਹੀਂ ਪਰਖ ਲਾ 100 ਤੇਗਾਂ, ਮੈਨੂੰ ਲਕਬ ਹੈ ਤੇਗ ਬਹਾਦਰੀ ਦਾ। ਮੇਰੇ ਸਾਹਮਣੇ ਨਹੀਂ ਸਕਦੀਆਂ ਹੋਰ ਤੇਗਾਂ। ਉਹ ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਦੇਖ ਬਾਪੂ ਦੀਆਂ ਪਹਿਲੀਆਂ ਦੋ ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਹਿਆ ਪਰਖ ਦਾ ਤੇਰਾ ਪਿਓ ਤੇਗਾਂ। ਹੁਣ ਵੀ ਵੇਖੀ ਆਉਂਦੇ ਭਵਿੱਖ ਅੰਦਰ ਮੇਰੇ ਪੁੱਤਰ ਨੇ ਵਾਹੁਣੀਆਂ ਜੋ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਵੇਗੀ ਤੇਰੀਆਂ ਹੋ ਤੇਗਾਂ। ਉਹਨੇ ਮਹਾਰਾਜ ਨੇ ਉਦੋਂ ਬਚਨ ਕੀਤੇ, ਮੇਰੇ ਪੁੱਤਰ ਦੀ ਤੇਗ ਚੋਂ ਤੇਗ ਨਿਕਲੇਗੀ ਤੇ ਹਰ ਸਿੱਖ ਦੇ ਗਲ ਚੋਂ ਤੇਗ, ਉਹ ਕਿਰਪਾਨ, ਉਹ ਸ੍ਰੀ ਸਾਹਿਬ ਬਣ ਕੇ ਨਜ਼ਰੀ ਪਵੇਗੀ, ਪਰ ਪਰਉਪਕਾਰ ਵਾਸਤੇ, ਭਲੇ ਵਾਸਤੇ। ਮਹਾਰਾਜ ਜੀ ਨੇ ਬਚਨ ਕੀਤੇ। ਜ਼ਕਰੀਆ ਨੇ ਆਖਿਆ ਸੀ, ਨਾਦਰ ਨੇ ਆਖਿਆ, ਉਹ ਮੇਰੀ ਇਹ ਕਿਹੜੇ ਨੇ ਕਿਰਪਾਨਾਂ ਵਾਲੇ ਜਿਹੜੇ ਮੇਰੀ ਕਿਰਪਾਨ ਤੋਂ ਨਾ ਡਰਨ, ਮੈਂ ਤਾਂ ਕਿਰਪਾਨ ਦੇ ਜ਼ੋਰ ਨਾਲ ਸਾਰਾ ਕੁਝ ਲਿਆ। ਜ਼ਕਰੀਆ ਜਿਹੜਾ ਵੈਰੀ ਸੀ ਸਿੱਖਾਂ ਦਾ, ਉਹਨੇ ਆਖਿਆ ਤੇਰੀ ਤੇ ਉਹਨਾਂ ਦੀ ਕਿਰਪਾਨ 'ਚ ਫਰਕ ਹੈ, ਤੇਰੀ ਕਿਰਪਾਨ ਜ਼ੁਲਮ ਕਰਦੀ ਹੈ ਅਤੇ ਉਹ ਜ਼ੁਲਮ ਰੋਕਣ ਲਈ ਉੱਠਦੀ ਹੈ, ਇਸ ਕਰਕੇ ਉਹਨਾਂ ਦੀ ਕਿਰਪਾਨ ਨਹੀਂ ਝੁਕਣੀ, ਤੇਰੀ ਝੁਕੇਗੀ, ਤਾਂ ਤੇਰੀ ਹਾਰ ਹੋਈ ਅਤੇ ਤੇਰੇ ਕੋਲ ਖੋਹ ਕੇ ਲੈ ਜਾਂਦੇ ਹੋ ਸਾਰਾ ਕੁਝ। ਉਹਨੇ ਆਖਿਆ ਸੀ ਇਹ ਕਿਰਪਾਨ ਉਹਨਾਂ ਨੂੰ ਦਿੱਤੀ ਕਿਹਨੇ ਆ? ਜ਼ਕਰੀਆ ਨੇ ਆਖਿਆ ਉਹਨਾਂ ਦਾ ਮੁਰਸ਼ਦ ਹੋਇਆ ਗੁਰੂ ਗੋਬਿੰਦ ਸਿੰਘ, ਬਹੁਤ ਵਲੀ ਪਹੁੰਚਿਆ ਹੋਇਆ, ਉਹਨੇ ਦਿੱਤੀ ਹੈ। ਅਤੇ ਉਹ ਕਿਰਪਾਨ ਦੇਣ ਲੱਗਿਆਂ ਇੱਕ ਕਲਾ ਵਰਤਾਉਂਦਾ, ਆਖਿਆ ਸੀ ਉਹ ਕਿਹੜੀ ਕਲਾ? ਉਹ ਕਲਾ ਹੀ ਬੰਦ ਕਰ ਦੇ ਤੂੰ। ਜ਼ਕਰੀਆ ਨੇ ਆਖਿਆ ਨਹੀਂ ਨਹੀਂ, ਉਹਨਾਂ ਦੀ ਉਸ ਕਲਾ ਵਿੱਚੋਂ ਜਦੋਂ ਇਹਨਾਂ ਦੀ ਇਹ ਕਿਰਪਾਨ ਲਿਸ਼ਕਦੀ ਹੈ ਨਾ, ਫਿਰ ਇਹਦੇ ਲਿਸ਼ਕਾਰੇ ਅੱਗੇ, ਨਾਦਰ ਤੇਰੀ ਕਿਰਪਾਨ ਦਾ ਤਾਂ ਸਿਰ ਹੀ ਥੱਲੇ ਹੋ ਜਾਂਦਾ। ਉਹਨੇ ਬਚਨ ਕਹੇ ਸਨ, ਉਹਨੇ ਆਖਿਆ ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਇਓ ਹੈ। ਆਖਿਆ ਇਹਨਾਂ ਦਾ ਮੁਰਸ਼ਦ ਬਹੁਤ ਵਲੀ ਪਹੁੰਚਿਆ ਹੋਇਆ, ਐਸੀ ਬਤਾ ਕਲਾਮ ਗਇਓ ਹੈ, ਜਿਸ ਤੇ ਬਣਾਏ ਸੁਧਾ ਜੇ ਨੇ ਹੈ, ਸੋਈ ਪਿਲਾਏ ਲੋਗਨ ਕੇ ਤਾਈ, ਸਿਆਰਨ ਤੇ ਸਿੰਘ ਲੇਤ ਬਣਾਈ। ਆਖਿਆ ਇਹਨਾਂ ਦਾ ਗੁਰੂ ਇੰਨਾ ਕਾਮਲ ਸੀ, ਏਡਾ ਪਹੁੰਚਿਆ ਹੋਇਆ ਵਲੀ ਸੀ, ਉਹ ਇਹਨਾਂ ਨੂੰ ਇਹ ਸ੍ਰੀ ਸਾਹਿਬ ਇਹ ਕਿਰਪਾਨ ਦੇ ਕੇ ਗਿਆ। ਤੇ ਦੇਣ ਲੱਗਿਆ ਜਿਹੜੀ ਕਲਾ ਵਰਤਾਉਂਦਾ ਸੀ ਉਹਨੂੰ ਉਹ ਕਹਿੰਦਾ ਸੀ ਆਬੇ ਹਯਾਤ, ਤੁਹਾਡੇ ਮੂੰਹ ਚ ਪਾਇਆ ਮੈਂ ਅੰਮ੍ਰਿਤ ਛਕਾ ਦਿੱਤਾ ਆਬੇ ਹਯਾਤ। ਉਹ ਜ਼ਕਰੀਆ ਲਿਖਦਾ ਪਿਆ, ਕਹਿੰਦਾ ਅੰਮ੍ਰਿਤ ਛਕਾਉਂਦਾ ਤੇ ਫਿਰ ਇਹਨਾਂ ਨੂੰ ਦਿੰਦਾ ਪੰਜ ਕਕਾਰ। ਫਿਰ ਕਹਿੰਦੇ ਨੇ ਉਹ ਐਸੀ ਕਲਾਮ ਇਹਦੇ ਨਾਲ ਦੇ ਗਿਆ, ਐਸੀ ਬਤਾਇਆ ਕਲਾਮ ਗਇਓ ਹੈ, ਜਿਸ ਤੇ ਬਣਾਏ ਸੁਧਾ ਜੇਲੇ ਹੈ, ਸੋਈ ਪਿਲਾਏ ਲੋਗਣ ਕੇ ਤਾਈ, ਸਿਆਰਨ ਤੇ ਸਿੰਘ ਲੇਤ ਬਣਾਈ। ਸਿਆਰਨ ਦਾ ਗਿੱਦੜ। ਕਹਿੰਦੇ ਬਸ ਇਹਨਾਂ ਦਾ ਗੁਰੂ ਐਸੀ ਕਮਾਲ ਕਰਕੇ ਪੰਜ ਕਕਾਰ ਤੇ ਇੱਕ ਕਲਾਮ ਤੇ ਇੱਕ ਅੰਮ੍ਰਿਤ ਇਹਨਾਂ ਨੂੰ ਦੇ ਗਿਆ, ਜਿਸ ਦੇ ਅੰਦਰ ਜਾਂਦਿਆਂ ਹੀ ਗਿੱਦੜ ਸ਼ੇਰ ਬਣ ਜਾਂਦਾ। ਸਿਆਰਨ ਤੇ ਸਿੰਘ ਲੇਤ ਬਣਾਈ, ਇਹ ਫਿਰ ਸਿੰਘ ਬਣ ਜਾਂਦੇ ਆ, ਇਹ ਸ਼ੇਰਾਂ ਦੀ ਫੌਜ ਹੈ। ਇਹਨਾਂ ਦਾ ਮੁਰਸ਼ਦ ਬੜਾ ਵਲੀ ਹੈ, ਇਸ ਕਰਕੇ ਤੇਰੇ ਵੱਸ ਦੀ ਗੱਲ ਨਹੀਂ ਇਹਨਾਂ ਦੀ ਕਿਰਪਾਨ ਦੇ ਉੱਤੇ ਆਪਣਾ ਜ਼ੋਰ ਪਾ ਸਕਣਾ। ਇਹ ਤਨੋ ਮਨੋ ਪਿਆਰ ਕਰਦੇ ਆ ਤੇ ਉਹਦੀ ਪੂਜਾ ਕਰਦੇ ਆ। ਮਾਤਾ ਸੁੰਦਰ ਕੌਰ ਜੀ ਨੂੰ ਦਸਵੇਂ ਪਾਤਸ਼ਾਹ ਜੀ ਨੇ ਛੇਵੇਂ ਪਾਤਸ਼ਾਹ ਜੀ ਦੇ ਸ਼ਸਤਰ ਦਿੱਤੇ ਸਨ, ਆਖਿਆ ਸੀ ਇਹਨਾਂ ਦਾ ਸਤਿਕਾਰ ਕਰਨਾ, ਦਰਸ਼ਨ ਹੋਇਆ ਕਰਨਗੇ ਸਾਡੇ। ਤੇ ਆ ਫਿਰ ਅੱਗਿਓਂ ਜ਼ਕਰੀਆ ਕਹਿੰਦਾ ਗਜਬ ਅਸਰ ਤਿਸਕਾ ਹਮ ਦੇਖਾ। ਕਹਿੰਦਾ ਮੈਂ ਇਸ ਫਿਰ ਕਕਾਰਾਂ ਦਾ ਤੇ ਗੁਰੂ ਦੀ ਵਰਤਦੀ ਕਲਾ ਦਾ ਇੱਕ ਗਜਬ ਅਸਰ ਦੇਖਿਆ। ਕੀ ਹੋਇਆ? ਬੁੱਝ ਦਿਲ ਤੇ ਹੋਵਣ ਸ਼ੇਰ ਵਸ਼ੇਖਾ। ਗਜ਼ਬ ਅਸਰ ਤਿਸਕਾ ਫਿਰ ਦੇਖਾ, ਬੁੱਝ ਦਿਲ ਹੋਵੋ ਤੇ ਸ਼ੇਰ ਵਸ਼ੇਖਾ। ਕਹਿੰਦੇ ਇਹ ਬੁੱਝ ਦਿਲ ਸ਼ੇਰ ਬਣ ਜਾਂਦੇ ਆ, ਸੂਰਮੇ ਬਣ ਜਾਂਦੇ ਆ, ਤੇ ਪਰਪਕਾਰ ਵਾਸਤੇ ਆਪਣੀ ਜਾਨ ਦੇਣ ਲੱਗਿਆਂ ਵੀ ਪਿੱਛੇ ਨਹੀਂ ਹਟਦੇ। ਇਹ ਕਕਾਰ ਉਹਨਾਂ ਦੇ ਬਲੀ ਦੇ ਦਿੱਤੇ ਹੋਏ ਨੇ, ਇਸ ਕਰਕੇ ਇਹ ਤੇਰੀ ਕਿਰਪਾਨ ਦੇ ਸਾਹਮਣੇ ਇਹਨਾਂ ਨੇ ਨਹੀਂ ਨਿਉਣਾ, ਕਿਉਂਕਿ ਇਹਨਾਂ ਦੀ ਪਰਪਕਾਰੀ ਆ, ਤੇਰੀ ਜ਼ੁਲਮ ਕਰਨ ਵਾਲੀ ਆ, ਤੇ ਜ਼ਮੀਨ ਅਸਮਾਨ ਦਾ ਅੰਤਰ। ਉਹ ਕਕਾਰ ਸਾਹਿਬ ਸਿੰਘ ਜੀ ਮਹਾਰਾਜ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਤੇ ਹੁਕਮ ਕੀਤਾ ਕਾਬਲ ਦੀ ਸੰਗਤ ਦੇ ਭੇਜੇ ਹੁਕਮਨਾਮੇ ਦੇ ਵਿੱਚ, ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ, ਕੇਸ ਰੱਖਣੇ ਸਾਡੀ ਮੋਹਰ ਨੇ, ਤੇ ਕਾਸ਼ ਕਿਰਪਾਨ ਦਾ ਵਿਸਾ ਕਰਨਾ ਨਹੀਂ, ਹੁਕਮ ਸੀ ਮਹਾਰਾਜ ਸਾਹਿਬ ਜੀ ਦਾ। ਇਸ ਕਰਕੇ ਸਾਧ ਸੰਗਤ ਜੀ, ਗੁਰੂ ਦੀਆਂ ਦਿੱਤੀਆਂ ਹੋਈਆਂ ਇਹਨਾਂ ਸਾਰੀਆਂ ਦਾਤਾਂ ਨੂੰ ਸਿੱਖ ਪਿਆਰ ਕਰਦਾ, ਮਹਾਰਾਜ ਜੀ ਦੇ ਵਿੱਚ ਬਖਸ਼ਿਸ਼ਾਂ ਨੇ, ਤੇ ਪਿਆਰ ਕਰਨ ਵਾਲਾ ਸਿੱਖ ਹੀ ਗੁਰੂ ਦੇ ਤੇ ਪਰਮਾਤਮਾ ਦੇ ਨੇੜੇ, ਕਿਉਂਕਿ ਮਹਾਰਾਜ ਦੇ ਬਚਨ ਨੇ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਤ ਪਾਇਓ। ਗੁਰੂ ਸਾਹਿਬ ਜੀ ਦੇ ਇੱਕ ਇੱਕ ਨਿਸ਼ਾਨੀ, ਇੱਕ ਇੱਕ ਬਖਸ਼ਣ ਨੂੰ ਆਪਣਾ ਪਿਆਰ ਕਰਨਾ ਫਰਜ਼ ਬਣਦਾ ਸਾਧ ਸੰਗਤ ਜੀ। ਸੋ ਅੱਜ ਆਪਾਂ ਥੋੜ੍ਹਾ ਕੁ ਸਮਾਂ ਪਹਿਲਾਂ ਸਮਾਪਤੀ ਕਰਨੀ, ਕਿਉਂਕਿ ਕੁਝ ਹੋਰ ਪ੍ਰੋਗਰਾਮ ਨੇ, ਉਹ ਆਪ ਜੀ ਨੂੰ ਗੁਰਮੁਖ ਪਿਆਰੇ ਦੱਸਣਗੇ। ਵਿਚਾਰਾਂ ਕਰਦੇ ਆ ਸਾਧ ਸੰਗਤ ਜੀ, ਬਹੁਤ ਸਾਰੀਆਂ ਭੁੱਲਾਂ ਹੁੰਦੀਆਂ, ਇਹ ਦੋ ਤਿੰਨ ਕੁ ਜਿਹੜੀਆਂ ਬੇਨਤੀਆਂ ਕੀਤੀਆਂ ਚੇਤੇ ਰੱਖਣੀਆਂ ਜ਼ਰੂਰ। ਜਿਹਨਾਂ ਗੁਰਮੁਖਾਂ ਨੇ ਅਰਮਾਲਾ ਸਾਹਿਬ ਲਈ, ਚੰਦੋਵਾ ਸਾਹਿਬ ਲਈ ਮੈਂ ਜਿਹੜੀ ਬੇਨਤੀ ਕੀਤੀ ਉਹ 'ਚ ਸੇਵਾ ਪਾਉਣੀ, ਉਹ ਗੁਰਦੁਆਰਾ ਸਾਹਿਬ ਤੋਂ ਜਿਹੜੇ ਦੂਰ ਬੈਠੇ ਗੁਰਮੁਖ ਨੇ, ਉਹ ਸਾਧ ਸੰਗਤ ਜੀ ਉੱਥੋਂ ਅਕਾਊਂਟ ਨੰਬਰ ਲੈ ਸਕਦੇ, ਅਤੇ ਬਾਕੀ ਦਫ਼ਤਰ ਵਿੱਚ ਸੇਵਾ ਕਰਕੇ ਆਪਣੀ ਰਸੀਦ ਪ੍ਰਾਪਤ ਕਰ ਸਕਦੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।